पूरन संत कला थर पूरी कयो हमारो पै बड दूरी ले उपदेश सिख सब होए पार लई गुरु पग तोए कितक काल तहें कीन बसेरा अपरधान गमने बिन देरा पहुंचे हिरन खंड मैं जाई जय कंचन तरनी समुदाई सतगुरां दी साजी निवाजी उपस्थित सत्संग जी रसना नूं होर पवित्र करिए मन बिरतियां नूं एकागर करिए गुरु चरणा नाल ध्यान गुरु दे चरणा दे नाल अपने मन चित नूं जोड़दे होए एक वारी सब गज के आखिए धन श्री सतगुरु नानक देव सच्चे पातशाह जिन्हां दी अपार बख्शिश दा सदका संत खालसा होंद विच आया सतजुग जिन्हां ने लाया नर नारी नूं नाम दी दात बख्शी बंधना तों मुक्त जिन्हां ने कराया वखरी ते निवेकली पहचान जिन्हां ने बख्शी एक वारी सब उन्हां नूं याद करिए सब कहो धन श्री सतगुरु राम सिंह जी सच्चे पातशाह जी जिन्हां दी कृपा दे नाल आपां नूं इह जीवन मिलिया जीवन दा सुभाग समां मिलिया एक वारी अपने महबूब प्यारे सतगुरु नूं याद करिए सब कहो धन सतगुरु जगजीत सिंह सच्चे पातशाह जी जिन्हां दी अपार बख्शिश दा सदका अज वी आपां जीवन दा लाहा लै रहे हां उन्हां दा दर्शन कर रहे हां साडी वागदर उन्हां ने संभाली सानूं उसे ली ते तोरिया समय दे मालक सतगुरु नूं याद करिए सब कहो धन श्री सतगुरु दे सिंह जी सच्चे पातशाह गुरु नानक देव सच्चे पातशाह जी दा जस सतगुरु सच्चे पातशाह जी सचखंड तों वापस आउंदे आ पहाड़ां विच इक ऐसी जगह ते आके उतरे जिते लगभग 1,00,00,000 शेर रहिंदे सी 1,00,00,00,000 शेर लगभग इन्ने शेर ते उन्हां ने 100 योजन तक जीव कोई नहीं सी छड्डिया जिदां दा वी उन्हां दे हत्थ आया बंदा जनानी पशु पंछी जिदां दा वी उन्हां नूं खा हुण उत्थे कोई किसी प्रकार की होर जूनी दिखाई नहीं दिंदी कोई शरीरधारी नहीं दिखाई दिंदा 100 योजन तक बन दे विच्चों इन्हां शेरां ने सारिआं नूं खा लिया ते सतगुर सच्चे पातशाह जदों उत्थे गए ते उह सतगुर सच्चे पातशाह जी नूं खाण वास्ते आए ते सच्चे पातशाह जी मरदानिआं नूं आख्या मरदानिआं रबाब वजा जदों शब्द सुनाया उन्हां दे कन्न विच शब्द दी आवाज पई उन्हां नूं जिहड़ी भुख सता रही सी जिहड़ी अंदर अग लगी हुई सी ਉਹ ਬੁੱਝ ਗਈ ਤੇ ਉਹ ਸ਼ਾਂਤ ਹੋ ਕੇ ਕੋਲ ਆ ਕੇ ਬੈਠ ਗਏ ਬੋਲਣ ਦੀ ਸ਼ਕਤੀ ਉਹਨਾਂ ਨੂੰ ਮਿਲ ਗਈ ਸਤਿਗੁਰਾਂ ਦਾ ਦਰਸ਼ਨ ਕਰਕੇ ਤੇ ਸਗੋਂ ਸੱਚੇ ਪਾਤਸ਼ਾਹ ਪੁੱਛਦੇ ਆ ਕਿ ਤੁਸੀਂ ਕਿੰਨੇ ਗਏ ਆ ਕਹਿੰਦੇ ਸੀ ਅਸੀਂ 1,00,00,000 ਆ ਤੇ ਕੀ ਖਾਂਦੇ ਆ ਤੇ ਉਹ ਕਹਿੰਦੇ ਜੀ ਹੁਣ ਤੇ ਕੁਛ ਨਹੀਂ ਖਾਣ ਨੂੰ ਮਿਲਦਾ ਜੀਵ ਤੇ ਸਾਰੇ ਅਸੀਂ ਖਾ ਗਏ ਆ 100-100 ਯੋਜਨ ਤੱਕ ਕੋਈ ਜੀਵ ਨਹੀਂ ਮਿਲਦਾ ਹੈ ਤੇ ਸੱਚੇ ਪਾਤਸ਼ਾਹ ਨੂੰ ਤਾਂ ਫਿਰ ਕਿੱਦਾਂ ਗੁਜ਼ਾਰਾ ਚੱਲਦਾ ਤੇ ਉਹਨਾਂ ਨੇ ਕਿਹਾ ਜੀ ਹੁਣ ਸ਼ੇਰ ਹੀ ਰਹਿ ਗਏ ਆ ਸਾਰੇ ਤੇ ਅਸੀਂ ਇਹ ਪ੍ਰਣ ਕਰ ਲਿਆ ਵੀ ਜਿਹੜਾ ਸਾਡੇ ਵਿੱਚ ਸੌਵੇ ਉਹਨੂੰ ਖਾ ਲਓ ਤੇ ਜਿਹੜਾ ਸਾਡੇ ਵਿੱਚ ਉਂਗਲਾਉਂਦਾ ਜਿਹਨੂੰ ਨੀਂਦਰ ਢਾਉਂਦੀ ਆ ਉਹਨੂੰ ਸਾਰੇ ਮਿਲ ਕੇ ਖਾ ਲੈਂਦੇ ਹਾਂ ਤੇ ਏਦਾਂ ਟਾਈਮ ਪਾਸ ਹੁੰਦਾ ਤੇ ਬਾਕੀ ਸਾਰੇ ਖੜੇ ਰਹਿੰਦੇ ਜਾਗਦੇ ਰਹਿੰਦੇ ਆ ਮੌਤ ਦਾ ਡਰ ਆ ਤੋੜ ਤੋੜ ਕੇ ਖਾ ਜਾਣਗੇ ਨਾਲ ਦੇ ਏਦਾਂ ਸ਼ੇਰ ਹੀ ਇੱਕ ਦੂਜੇ ਨੂੰ ਖਾਂਦੇ ਤੇ ਸਗੋਂ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰਕੇ ਉਹ ਅੱਗੇ ਕਹਿੰਦੇ ਤੁਹਾਡਾ ਦਰਸ਼ਨ ਕਰਕੇ ਹੁਣ ਸਾਨੂੰ ਸ਼ਾਂਤੀ ਮਿਲੀ ਆ ਹੁਣ ਸਾਡੇ ਤੇ ਬਖਸ਼ਿਸ਼ ਕਰੋ ਸਾਡੀ ਇਹ ਜੂਨੀ ਇਹ ਸਾਡਾ ਪਿਛਲਾ ਜਿਹੜਾ ਕਰਮ ਇਹ ਕੱਟ ਦਿਓ ਤੇ ਸਤਿਗੁਰ ਸੱਚੇ ਪਾਤਸ਼ਾਹ ਹੁਕਮ ਕੀਤਾ ਤੁਸੀਂ ਹੁਣ ਸ਼ਬਦ ਸੁਣਿਆ। ਹੁਣ ਥੋੜੇ ਦਿਨਾਂ ਬਾਅਦ ਤੁਹਾਡੇ ਇਹ ਸਰੀਰ ਸਾਰਿਆਂ ਦੇ ਛੁੱਟ ਜਾਣਗੇ ਤੇ ਤੁਹਾਨੂੰ ਫਿਰ ਸ਼ਬਦ ਸੁਣਨ ਦਾ ਇਹ ਫਲ ਮਿਲੇਗਾ, ਤੈਨੂੰ ਮਨੁੱਖਾ ਜੋਨੀ ਮਿਲੇਗੀ, ਸਿੱਖ ਬਣੋਗੇ, ਫਿਰ ਤੁਸੀਂ ਨਾਮ ਅਭਿਆਸ ਕਰੋਗੇ, ਜੇ ਨਾਮ ਜਪੋਗੇ ਚੜੂ ਉੱਚੇ ਪਹਾੜੀ ਦੀ ਚੋਟੀ ਤੇ ਉਹ ਜਾ ਕੇ ਚੜ ਜਾਂਦਾ, ਭਾਵੇਂ ਇਸਤਰੀ ਹੋਵੇ ਭਾਵੇਂ ਪੁਰਸ਼ ਹੋਵੇ। ਬ੍ਰਹਮ ਰੰਦਰ ਕੋ ਫੋਰ ਸੋ ਡਰ ਤੈ ਤੇ ਆਪਣੇ ਪ੍ਰਾਣ ਨਿਕਾਰ। ਸਾਧਨਾ ਯੋਗ ਅਭਿਆਸ ਉਹ ਕਰਦੇ ਆ ਤੇ ਉਹਦੇ ਨਾਲ ਉਹ ਆਪਣਾ ਤਾਲੂ ਜਿਹੜਾ ਉਹ ਤੋੜਦੇ ਆ, ਤਾਲੂ ਫੋੜ ਲੈਂਦੇ ਆ ਤੇ ਉਹਦੇ ਵਿੱਚੋਂ ਫਿਰ ਆਪਣੇ ਪ੍ਰਾਣ ਉੱਪਰ ਨੂੰ ਕੱਢਦੇ ਆ। ਤਿੰਨਪੁਰ ਵਿਖੇ ਜਾਏ ਗੁਰ ਵੈਸੇ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਆਪਣੇ ਸਾਥੀਆਂ ਸਮੇਤ ਉਹਨਾਂ ਦੀ ਪੂਰੀ ਨਗਰ ਵਿੱਚ ਚਲੇ ਗਏ, ਜਾ ਕੇ ਬੈਠ ਗਏ। ਮਨ ਭਾਨ ਗਿਆਨ ਕੋ ਜੈਸੇ, ਮਨ ਸਾਰੇ ਇਸ ਗੱਲ ਨੂੰ ਜਾਣ ਲਓ ਕਿ ਗੁਰੂ ਨਾਨਕ ਦੇਵ ਗਿਆਨ ਦੇ ਸੂਰਜ ਉਸ ਥਾਂ ਤੇ ਪਹੁੰਚੇ। ਬਹੁ ਨਰ ਨਾਰ ਬਹੁ ਨਰ ਬੈਠੇ ਆਏ ਸਮੀਪਾ, ਬਹੁਤ ਸਾਰੇ ਇਸਤਰੀ ਪੁਰਸ਼ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆ ਕੇ ਬੈਠ ਕੇ ਨਮਸਕਾਰ ਕਰਕੇ। ਤਬ ਬੋਲੇ ਬੇਦੀ ਕੁਲ ਦੀਪਾ, ਬੇਦੀਆਂ ਦੇ ਕੁਲ ਦੇ ਦੀਪਕ ਉਜਿਆਲੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਬਚਨ ਕੀਤਾ। ਕੈਸੋ ਤੁਮ ਉਪਦੇਸ਼ ਕਮਾਵਾ, ਭਾਈ ਤੁਸੀਂ ਕਿੱਦਾਂ ਦਾ ਉਪਦੇਸ਼ ਕਮਾਉਂਦੇ ਆ? ਆਪਣੇ ਗੁਰ ਕੋ ਨਾਮ ਉਸ ਬਤਾਵਾ, ਆਪਣੇ ਗੁਰੂ ਦਾ ਨਾਮ ਦੱਸੋ। ਕਹਿ ਸੋ ਗੁਰ ਗੋਰਖ ਹਮ ਜਾਨ, ਉਹਨਾਂ ਨੇ ਅਰਜ ਕੀਤੀ ਹੈ ਕਿ ਸਾਡਾ ਗੁਰੂ ਗੋਰਖਨਾਥ ਹੈ ਸੱਚੇ ਪਾਤਸ਼ਾਹ। ਪ੍ਰਾਣਾਯਾਮ ਉਪਦੇਸ਼ ਪਛਾਨ, ਤੇ ਅਸੀਂ ਇਹ ਉਪਦੇਸ਼ ਲੈ ਕੇ ਕਰਦੇ ਹਾਂ, ਅਸੀਂ ਪ੍ਰਾਣਾਯਾਮ ਕਰਦੇ ਹਾਂ, ਪ੍ਰਾਣਾ ਦੀ ਕਸਰਤ, ਪ੍ਰਾਣਾ ਨੂੰ ਆਪਣੀ ਮਰਜ਼ੀ ਨਾਲ ਕੱਢ ਲੈਣਾ, ਮਰਜ਼ੀ ਨਾਲ ਸਰੀਰ ਚ ਪਾ ਲੈਣਾ, ਇਹ ਕਸਰਤ ਕਰਦੇ ਹਾਂ, ਇਹ ਸਾਧਨਾ ਕਰਦੇ ਹਾਂ। ਸਾਧਨ ਯੋਗ ਸਦੀਵ ਤਦਾਪੀ ਹਰ ਵੇਲੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਅਸੀਂ ਇਸ ਸਾਧਨਾ ਨੂੰ ਸਾਧਦੇ ਹਾਂ, ਇਹੀ ਸਾਡੀ ਤਪੱਸਿਆ ਆ। ਮਨ ਕੋ ਸ਼ਾਂਤ ਨ ਆਵੇ ਕਦਾ ਆਵ ਕਦਾਪੀ, ਪਰ ਹੇ ਸੱਚੇ ਪਾਤਸ਼ਾਹ ਅਸੀਂ ਬੇਨਤੀ ਇਹ ਕਰਦੇ ਹਾਂ ਕਿ ਸਾਡੇ ਮਨ ਨੂੰ ਸ਼ਾਂਤੀ ਨਹੀਂ ਹੈ। ਅਬ ਉਪਦੇਸ਼ ਆਪ ਦਿਓ ਐਸਾ, ਹੁਣ ਤੁਸੀਂ ਇਹ ਕਿਰਪਾ ਕਰੋ, ਸਾਨੂੰ ਇਹ ਉਪਦੇਸ਼ ਦਿਓ, ਸ਼ਾਂਤ ਹੋਏ ਮਨ ਸਭ ਕੋ ਜੈਸਾ, ਉਹ ਉਪਦੇਸ਼ ਦਿਓ ਜਿਹਦੇ ਨਾਲ ਸਾਰਿਆਂ ਦਾ ਮਨ ਸ਼ਾਂਤ ਠੰਡਾ ਠਾਰ ਹੋ ਜਾਏ, ਟਿਕਾਓ ਵਿੱਚ ਆ ਜਾਏ। ਸੁਣ ਕਰੇ ਕਿਰਤਨ ਕੇ ਬਚ ਜਗਤੇ ਸ਼ਾ, ਦੇਣ ਲੱਗੇ ਆਪਣੀ ਉਪਦੇਸ਼, ਉਹਨਾਂ ਦੇ ਬਚਨ ਸੁਣ ਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਫਿਰ ਹੁਣ ਆਪਣਾ ਅਸ਼ੁਭ ਉਪਦੇਸ਼ ਦੇਣ ਲੱਗੇ ਨੇ। ਸਤਨਾਮ ਸਿਮਰੋ ਲਿਵ ਲਾਈ, ਭਜਨ ਸੁਣਾਤਾ ਆਖਿਆ ਇਹੀ ਸੱਚਾ ਨਾਮ ਆ, ਲਿਵ ਲਾ ਕੇ ਇਹਦਾ ਉਚਾਰਨ ਕਰੋ। ਹਮੇ ਸਗਰੀ ਦੇਹੋ ਮਿਠਾਈ, ਇਸ ਚੀਜ਼ ਨੂੰ ਖਤਮ ਕਰ ਦੋ ਕਿ ਮੈਂ ਵੀ ਕੋਈ ਚੀਜ਼ ਹਾਂ, ਮੈਂ ਤੇ ਕੁਛ ਵੀ ਨਹੀਂ ਹਾਂ, ਮੈਂ ਨਾਂ ਦੀ ਕੋਈ ਚੀਜ਼ ਨਹੀਂ ਹੈ। ਆਹ ਸਰੀਰ ਜਿਹੜਾ ਇਹ ਮਿੱਟੀ ਦਾ ਪੁਤਲਾ ਜਾਂ ਪੰਜਾਂ ਤੱਤਾਂ ਦਾ ਪੁਤਲਾ ਕਹਿ ਦਿੰਦੇ ਹਾਂ, ਜਾਂ ਮਾਇਆ ਦੇ ਸ਼ਕਤੀ ਨਾਲ ਮੰਤਰ ਸ਼ਕਤੀ ਨਾਲ ਬਣਿਆ ਕਹਿ ਸਕਦੇ ਹਾਂ, ਅੰਦਰ ਜਿਹੜੇ ਇਹਦੇ ਜੀਵ ਆਤਮਾ ਆ ਉਹ ਸਾਰ ਤੱਤ ਜਿਹਨੂੰ ਆਪਾਂ ਸਗੁਰਾਂ ਦੀ ਕਿਰਨ ਕਹਿ ਸਕਦੇ ਹਾਂ, ਸਗੁਰਾਂ ਦੀ ਆਤਮਾ, ਸਗੁਰਾਂ ਦੀ ਜੋਤ ਕਹਿ ਸਕਦੇ ਹਾਂ, ਉਹ ਤੇ ਮੈਂ ਤੇ ਇਹਦੇ ਵਿੱਚ ਕਿਤੇ ਹੈ ਹੀ ਨਹੀਂ। ਤੇ ਸੱਚੇ ਪਾਤਸ਼ਾਹ ਹੁਕਮ ਕੀਤਾ ਕਿ ਹੋ ਜਾਂ ਮੈਂ ਜੋ ਅਸੀਂ ਸਮਝਦੇ ਹਾਂ ਉਹਨੂੰ ਖਤਮ ਕਰ ਦਿਓ ਕਿ ਤੂੰ ਨਹੀਂ ਹੈ ਕੁਛ ਵੀ, ਉਹਨੂੰ ਮਿਟਾ ਦਿਓ, ਇਹ ਭੁਲੇਖਾ ਆ, ਇਹ ਹੀ ਭਰਮ ਦੀ ਕੰਧ ਆ। ਜਗਤ ਸੱਚ ਭਲੇ ਦੜ ਕੀ ਜੈ, ਇਹ ਜਿੰਨੀ ਵੀ ਦੁਨੀਆ ਬਣੀ ਆ ਇਹ ਪਾਣੀ ਤੋਂ, ਜਿਵੇਂ ਬੁਲਬੁਲਾ ਪੈਦਾ ਹੋ ਗਿਆ, ਹਵਾ ਨਿਕਲ ਗਈ, ਫਿਰ ਪਾਣੀ ਬਣ ਗਿਆ, ਇਹ ਹਵਾ ਤੋਂ ਬਣਿਆ, ਜਦੋਂ ਹਵਾ ਸਰੀਰ ਚੋਂ ਬਾਹਰ ਨਿਕਲ ਗਈ ਫਿਰ ਹਵਾ ਚ ਰਲ ਗਈ। ਇੱਕ ਵਾਰ ਦੁਆਪਰ ਦੇ ਸਮੇਂ ਦੀ ਗੱਲ ਆ, ਜੰਗ ਦੇ ਵਿੱਚ ਜੈਦਰਥ ਦੇ ਹੱਥੀ ਚੱਕਰਵਿਊਹ ਦੇ ਵਿੱਚ ਵੜਿਆ ਹੋਇਆ ਅਭਿਮਨਿਊ, ਉਹਨਾਂ ਨੇ ਨਿਹੱਥਾ ਕਰਕੇ ਨਿਹੱਥੇ ਤੇ ਵਾਰ ਕਰਕੇ ਤੇ ਉਹਨੂੰ ਮਾਰ ਦਿੱਤਾ ਸਿਰ ਵਿੱਚ ਗੁਰਜ ਮਾਰ ਕੇ। ਅਰਜੁਨ ਉਹਦੇ ਨੂੰ ਉੱਥੇ ਹੈ ਨਹੀਂ ਸੀ ਤੇ ਗੁੱਸਾ ਇਸ ਗੱਲ ਦਾ ਬਹੁਤਾ ਸੀ ਕਿ ਜਦੋਂ ਇਹ ਨਿਯਮ ਬਣਾਇਆ ਕਿ ਨਿਹੱਥੇ ਤੇ ਵਾਰ ਨਹੀਂ ਕਰਨਾ, ਜਿਹੜੇ ਸੂਰਮੇ ਕੋਲ ਸ਼ਸਤਰ ਨਹੀਂ ਹੈ ਉਹਦੇ ਤੇ ਵਾਰ ਨਹੀਂ ਕਰਨਾ, ਭਾਵੇਂ ਜੰਗ ਦੇ ਵਿੱਚ ਹੋਏ ਹੋ, ਤੇ ਇਹਨਾਂ ਨੇ ਕਾਨੂੰਨ ਦੀ ਭੰਗ ਕਰਕੇ, ਕਾਨੂੰਨ ਨੂੰ ਭੰਗ ਕਰਕੇ ਤੇ ਮੇਰੇ ਬੱਚੇ ਨੂੰ ਮਾਰਿਆ। ਇਸ ਗੱਲ ਦਾ ਰੋਸ ਬੜਾ ਸੀ ਤੇ ਭਗਵਾਨ ਨੂੰ ਅਰਜ ਕੀਤੀ, ਸੱਚੇ ਪਾਤਸ਼ਾਹ ਜਾਂ ਤੇ ਮੈਨੂੰ ਬਦਲਾ ਲੈਣ ਦਿਓ ਤੇ ਜਾਂ ਮੇਰਾ ਲੜਕਾ ਜਿੰਦਾ ਕਰ ਦਿਓ। ਤੇ ਸੱਚੇ ਪਾਤਸ਼ਾਹ ਜੀ ਹੁਕਮ ਕੀਤਾ, ਤੂੰ ਕਿਹੜੇ ਲੜਕੇ ਦੀ ਗੱਲ ਕਰਦਾ? ਕਹਿੰਦੇ ਜੀ ਮੇਰਾ ਅਭਿਮਨਿਊ, ਮੇਰਾ ਪਿਆਰਾ ਪੁੱਤਰ। ਸੱਚੇ ਪਾਤਸ਼ਾਹ ਜੀ ਹੁਕਮ ਕੀਤਾ, ਇਸ ਤਰ੍ਹਾਂ ਹੋ ਨਹੀਂ ਸਕਦਾ ਜਿੱਦਾਂ ਤੂੰ ਚਾਹੁੰਦਾ। ਕਹਿੰਦਾ ਜੀ ਨਹੀਂ, ਜੇ ਤੁਸੀਂ ਨਹੀਂ ਕਰ ਸਕਦੇ ਤੇ ਫਿਰ ਇਸ ਤਰ੍ਹਾਂ ਮੈਂ ਕਰਦਾ ਕਿ ਮੈਂ ਚਿਖਾ ਤੇ ਚੜ ਕੇ ਫਿਰ ਮਰਦਾ। ਲੱਕੜਾਂ ਇਕੱਠੀਆਂ ਕਰ ਲਈਆਂ, ਲੱਕੜਾਂ ਇਕੱਠੀਆਂ ਕਰਕੇ ਚਿਖਾ ਬਣਾ ਲਈ ਤੇ ਚਿਖਾ ਤੇ ਬੈਠ ਕੇ ਬਹਿ ਕੇ ਫਿਰ ਉਹਨੇ ਪ੍ਰਣ ਲਿਆ ਬਹਿ ਕੇ ਮੈਂ ਹੁਣ ਸੜ ਕੇ ਮਰ ਜਾਣਾ। ਤੇ ਭਗਵਾਨ ਕਹਿੰਦੇ ਆ ਤੂੰ ਸੜ ਕੇ ਨਾ ਮਰ, ਆਪਣੇ ਦੁਸ਼ਮਣ ਨੂੰ ਮਾਰ ਲੈ, ਜੇ ਉਹਨੇ ਮਾਰਿਆ ਧੋਖੇ ਨਾਲ ਤੇ ਤੂੰ ਵੀ ਧੋਖੇ ਨਾਲ ਮਾਰ ਦੇ। ਤੇ ਇਹਨੇ ਫਿਰ ਇਹ ਪ੍ਰਣ ਲਿਆ ਸੀ ਕਿ ਮੈਂ ਸ਼ਾਮ ਤੱਕ ਸੋਚਦੇ ਰਹਿੰਦਿਆਂ ਰਹਿੰਦਿਆਂ ਜੇ ਉਹਨੂੰ ਦੈਦਥ ਨੂੰ ਨਾ ਮਾਰ ਲਿਆ ਤੇ ਫਿਰ ਮੈਂ ਸੜ ਕੇ ਮਰ ਜਾਵਾਂਗਾ। ਤੇ ਉਹਨਾਂ ਦੀ ਫੌਜਾਂ ਨੇ ਉਹਨੂੰ ਕਿਤੇ ਦੂਰ ਮਗਰ ਭੇਜ ਦਿੱਤਾ ਤੇ ਅੱਗੇ ਲੜਨ ਵਾਲੇ ਹੋਰ ਹੀ ਹੋਰ ਇਕੱਠੇ ਕਰ ਲਏ। ਲੜਦਿਆਂ ਲੜਦਿਆਂ ਜਦੋਂ ਸ਼ਾਮ ਹੋ ਗਈ, ਚਿਖਾ ਤੇ ਬਹਿ ਕੇ ਜਦੋਂ ਸੜਨ ਲੱਗਿਆ, ਜਦੋਂ ਸੂਰਜ ਛਿਪਿਆ ਲੱਗਿਆ, ਤੇ ਉਹ ਜਿਹੜਾ ਜਿਹਨੂੰ ਮਾਰਨਾ ਸੀ ਉਹ ਸਭ ਤੋਂ ਅੱਗੇ ਆ ਕੇ ਇਹਦੇ ਕੋਲ ਖਲੋ ਗਿਆ, ਨਾਲੇ ਬੋਲੀਆਂ ਮਾਰਦੇ, ਤਾਨੇ ਮਾਰਦੇ, ਨਾਲੇ ਕਹਿੰਦੇ ਸੂਰਮਾ ਸੜ ਕੇ ਮਰਨ ਲੱਗਿਆ, ਤਾਨੇ ਮਿਹਣੇ ਮਾਰਦੇ ਤੇ ਅੱਗੇ ਨੇੜੇ ਨੇੜੇ ਹੋ ਕੇ ਦੇਖਦੇ ਆ। ਤੇ ਭਗਵਾਨ ਕਹਿੰਦੇ ਅਰਜਨ ਭਾਵੇਂ ਤੂੰ ਆਪਣੀ ਜਿੱਦ ਨਾਲ ਸੜ ਕੇ ਮਰਨ ਲੱਗੇ ਆ, ਪਰ ਸ਼ਸਤਰ ਨਾਲ ਲੈ ਕੇ ਆਪਣੇ ਚਿਖਾ ਦੇ ਵਿੱਚ ਬੈਠ ਤੇ ਤਨੁੱਖ ਦੇ ਉੱਪਰ ਬਾਣ ਚੜਾ ਕੇ ਤੇ ਤੂੰ ਇਕਦਮ ਤਿਆਰੀ ਵਿੱਚ ਬੈਠ। ਜਿਸ ਵੇਲੇ ਜੈਦਰਥ ਸਾਹਮਣੇ ਆ ਗਿਆ, ਉਹ ਜਦੋਂ ਆ ਕੇ ਤਾਨਾ ਮਾਰਦਾ ਮੀਣਾ ਮਾਰਦਾ, ਤੇ ਉਸ ਵੇਲੇ ਭਗਵਾਨ ਨੇ ਆਖਿਆ ਅਰਜਨ ਦੁਸ਼ਮਣ ਤੇਰੇ ਸਾਹਮਣੇ, ਕਹਿੰਦਾ ਹੈ ਤੇ ਸਾਹਮਣੇ ਪਰ ਪ੍ਰਣ ਇਹ ਕੀਤਾ ਕਿ ਸੂਰਜ ਦੇ ਹੁੰਦਿਆਂ ਹੁੰਦਿਆਂ ਮਾਰਨਾ ਤੇ ਸੂਰਜ ਤੇ ਛਿਪ ਗਿਆ, ਤੇ ਭਗਵਾਨ ਨੇ ਫਿਰ ਉਹਨੂੰ ਇਸ਼ਾਰਾ ਕੀਤਾ ਕਿ ਦੇਖ ਲੈ ਸੂਰਜ ਹਲੇ ਹੈਗਾ। ਸੂਰਜ ਹਲੇ ਕਿੰਨਾ ਹੀ ਉੱਚਾ ਸੀ ਪਰ ਉਹ ਕਿੱਦਾਂ ਛਿਪ ਗਿਆ? ਭਗਵਾਨ ਨੇ ਆਪਣਾ ਸੁਦਰਸ਼ਨ ਚੱਕਰ ਛੱਡ ਕੇ ਸੂਰਜ ਦੇ ਅੱਗੇ ਕਰ ਦਿੱਤਾ ਤੇ ਏਦਾਂ ਲੱਗਿਆ ਸੂਰਜ ਛਿਪ ਗਿਆ, ਬਿਲਕੁਲ ਉਹਦੀ ਇੱਕ ਵਾਰ ਤੇਜ ਖਤਮ ਕਰਤਾ। ਲੋਕਾਂ ਨੇ ਸਾਰਿਆਂ ਨੇ ਮੰਨ ਲਿਆ ਕਿ ਸੂਰਜ ਛਿਪ ਗਿਆ। ਤੇ ਜਦੋਂ ਸਾਹਮਣੇ ਆ ਗਿਆ ਭਗਵਾਨ ਨੇ ਉਹਨੂੰ ਜਦੋਂ ਇਸ਼ਾਰਾ ਕੀਤਾ ਕਿ ਹੁਣ ਸ਼ਸਤਰ ਚਲਾ, ਤੇ ਕਹਿੰਦਾ ਜੀ ਸੂਰਜ ਸੁਦਰਸ਼ਨ ਪਾਸੇ ਹਟਾਇਆ, ਸੂਰਜ ਦਿਸਦਾ, ਕਹਿੰਦੇ ਸੂਰਜ ਸਾਹਮਣੇ ਖੜਾ। ਬਸ ਉਹ ਭੱਜਣ ਦੀ ਤਿਆਰੀ ਵਿੱਚ ਸੀ ਉਹਨੇ, ਚਲੋ ਉਹਨੇ ਬਾਂਹ ਛੱਡਤਾ ਕਿਉਂਕਿ ਉਹ ਤਿਆਰੀ ਤੇ ਪਹਿਲਾਂ ਹੀ ਸੀ, ਤੇ ਬਸ ਛੁੱਟ ਗਿਆ ਉੱਥੋਂ ਤੇ ਉਹਦੇ ਚ ਜਾ ਵੱਜਿਆ ਤੇ ਉਹ ਮਰ ਗਿਆ। ਜਦੋਂ ਉਹ ਮਰ ਗਿਆ ਅਰਜਨ ਉਤਰ ਕੇ ਆ ਗਿਆ ਤਿਖਾ ਤੋਂ, ਪਰ ਮਨ ਸ਼ਾਂਤ ਨਹੀਂ ਹੋਇਆ, ਰੋਸ ਬੜਾ। ਸੱਚੇ ਪਾਤਸ਼ਾਹ ਜੇ ਤੁਸੀਂ ਸੂਰਜ ਪਹਿਲਾਂ ਛਪਾ ਵੀ ਸਕਦੇ ਆ, ਚੜਾ ਵੀ ਸਕਦੇ ਆ, ਮੇਰਾ ਮੁੰਡਾ ਕਿਉਂ ਨੀ ਜਿੰਦਾ ਕਰ ਸਕਦੇ? ਧੋਖੇ ਨਾ ਮਾਰਿਆ ਮੇਰਾ ਮੁੰਡਾ, ਉਹ ਜਿੰਦਾ ਕਰੋ। ਬਹੁਤ ਜਿੱਦ ਕੀਤੀ, ਅਥਾਹ ਜਿੱਦ ਕੀਤੀ, ਸੱਚੇ ਪਾਤਸ਼ਾਹ ਬਹੁਤ ਸਮਝਾਇਆ, ਨਾ ਜਿੱਦ ਛੱਡੀ, ਆਖਿਆ ਨਹੀਂ ਜਿੰਦਾ ਕਰੋ। ਸੱਚੇ ਪਾਤਸ਼ਾਹ ਹੁਕਮ ਤਾਂ ਚੰਗਾ, ਫਿਰ ਗੰਗਾ ਜਲ ਲਿਆ, ਪਾਣੀ ਲੈ ਕੇ ਗੜਵੀ ਭਰ ਕੇ, ਕਿਤੋਂ ਕਿਤੋਂ ਪਾਣੀ ਮੰਗਾਇਆ, ਕਿੱਥੇ ਵਗਦੀ ਨਦੀ ਤੋਂ, ਆਖਿਆ ਪਾਣੀ ਲੈ ਕੇ ਆ। ਪਾਣੀ ਚੋਂ ਭੱਜ ਕੇ ਜਾ ਕੇ ਪਾਣੀ ਲੈ ਕੇ ਆਇਆ, ਸਰੋਵਰ ਚੋਂ ਜਾਂ ਵਗਦੇ ਥਾਂ ਤੋਂ ਕਿਤੋਂ ਪਾਣੀ ਲੈ ਆਇਆ, ਲਿਆ ਕੇ ਆਖਿਆ ਲਓ ਮਹਾਰਾਜ। ਉਹਦਾ ਮਤਲਬ ਸੀ ਕਿ ਪਾਣੀ ਦਾ ਛੱਟਾ ਮਾਰਨਗੇ, ਮੇਰਾ ਮੁੰਡਾ ਜਿੰਦਾ ਹੋ ਜਾਏਗਾ, ਮਨ ਵਿੱਚ ਇਹ ਇੱਛਾ ਸੀ। ਫਟਾਫਟ ਛੇਤੀ ਛੇਤੀ ਲਿਆ ਕੇ ਜਦੋਂ ਪਾਣੀ ਦੇ ਦਿੱਤਾ, ਭਗਵਾਨ ਨੇ ਉਹ ਪਾਣੀ ਨੂੰ ਹੱਥ ਨਹੀਂ ਲਾਇਆ, ਆਖਿਆ ਅਰਜਨ ਪਾਣੀ ਲੈ ਆ। ਕਹਿੰਦੇ ਹਾਂ ਲਓ ਮਹਾਰਾਜ, ਪਾਣੀ ਮੈਂ ਲੈ ਆ, ਮੇਰਾ ਲੜਕਾ ਅਭਿਮਨਿਊ ਜਿੰਦਾ ਕਰ ਦੋ। ਭਗਵਾਨ ਕਹਿੰਦੇ ਆ ਜਿੱਥੇ ਉਹ ਪਾਣੀ ਲੈ ਕੇ ਆਇਆ ਨਾ, ਇਹ ਜਾ ਕੇ ਉੱਥੇ ਹੀ ਪਾਇਆ ਪਾਣੀ, ਏਦਾਂ ਹੀ ਲੈ ਜਾ ਜਿੱਦਾਂ ਲਿਆਇਆ, ਜਿੱਥੋਂ ਲੈ ਕੇ ਆ ਉੱਥੇ ਪਾਇਆ। ਉਹ ਕਾਹਲੀ ਨਾਲ ਗਿਆ, ਉਹਦੇ ਮਨ ਚ ਸੀ ਮੈਂ ਜਦੋਂ ਪਾਣੀ ਵਿੱਚ ਪਾਵਾਂਗਾ ਉਦੋਂ ਮੇਰਾ ਮੁੰਡਾ ਜਿੰਦਾ ਹੋ ਜਾਏਗਾ। ਉਹਨੇ ਪਾਣੀ ਵਿੱਚ ਪਾਣੀ ਪਾਇਆ, ਦੌੜ ਕੇ ਆਇਆ ਤੇ ਬੱਚਾ ਤਾਂ ਕੁਛ ਨਾ ਉੱਥੇ ਜਿੰਦਾ ਨਾ ਹੋਇਆ, ਉੱਥੇ ਕੁਛ ਨਾ ਵਾਤਾਵਰਨ ਬਦਲਿਆ। ਫਿਰ ਅਰਜ ਕਰਤੀ, ਭਗਵਾਨ ਮੇਰੇ ਲੜਕੇ ਨੂੰ ਤੁਸੀਂ ਜਿੰਦਾ ਨਹੀਂ ਕੀਤਾ, ਪਾਣੀ ਮੈਂ ਲਿਆਇਆ ਵੀ ਆ, ਮੈਂ ਉੱਥੇ ਪਾ ਵੀ ਆ, ਮੈਂ ਤੁਹਾਡਾ ਬਚਨ ਮੰਨਿਆ, ਤੁਸੀਂ ਮੇਰਾ ਨਹੀਂ ਮੰਨਿਆ। ਭਗਵਾਨ ਕਹਿੰਦੇ ਆ ਮੈਂ ਵੀ ਤੇਰਾ ਮੰਨਣ ਨੂੰ ਤਿਆਰ ਆ ਬਚਨ, ਤੂੰ ਮੇਰਾ ਮੰਨ, ਮੈਂ ਤੇਰਾ ਮੰਨਦਾ। ਕਹਿੰਦੇ ਸੱਚੇ ਪਾਤਸ਼ਾਹ ਤੁਹਾਡਾ ਬਚਨ ਮੰਨ ਕੇ ਮੈਂ ਪਾਣੀ ਲੈ ਵੀ ਆਇਆ ਤੇ ਪਾ ਵੀ ਆਇਆ। ਸੱਚੇ ਪਾਤਸ਼ਾਹ ਕਹਿੰਦੇ ਪਾਣੀ ਲੈ ਆਉਣਾ ਤੇ ਪਾ ਆਉਣਾ ਤੇ ਬਹੁਤ ਹੀ ਔਖੀ ਗੱਲ ਨਹੀਂ ਹੈ, ਬਹੁਤ ਹੀ ਔਖੀ ਗੱਲ ਇਹ ਆ, ਜੇ ਤੂੰ ਕਰੇਗਾ ਤੇ ਮੈਂ ਵੀ ਕਰ ਦੂ। ਕਹਿੰਦੇ ਤੁਸੀਂ ਹੁਕਮ ਕਰੋ, ਮੈਂ ਹੁਣੇ ਕਰਦਾ। ਕਹਿੰਦੇ ਜਿਹੜਾ ਪਾਣੀ ਤੂੰ ਪਹਿਲਾਂ ਲਿਆਇਆ ਸੀ ਨਾ, ਉਸ ਪਾਣੀ ਵਿੱਚੋਂ ਉਹ ਪਾਣੀ ਲਿਆ, ਹੋਰ ਨਾ ਲਿਆਈ। ਜਿਹੜਾ ਪਾਣੀ ਤੂੰ ਲੈ ਕੇ ਆਇਆ ਸੀ ਪਹਿਲਾਂ, ਉਸ ਪਾਣੀ ਵਿੱਚੋਂ ਤੂੰ ਹੁਣ ਉਹ ਹੀ ਪਾਣੀ ਲੈ ਕੇ ਆ। ਕਹਿੰਦਾ ਜੀ ਉਹ ਕਿੱਦਾਂ ਆ ਸਕਦਾ ਪਾਣੀ? ਉਹ ਤਾਂ ਮੈਂ ਪਾਣੀ ਵਿੱਚ ਪਾਤਾ ਤੇ ਪਾਣੀ ਵਿੱਚ ਮਿਲ ਗਿਆ। ਗੁਰਬਾਣੀ ਵਿੱਚ ਪਾਠ ਆਉਂਦਾ, ਸੂਰਜ ਕਿਰਨ ਮਿਲੀ, ਜਲ ਕਾ ਜਲ ਹੂਆ ਆਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਜਿਹੜੀ ਚੀਜ਼ ਲੈ ਕੇ ਆਉਣੀ ਸੀ ਉਹ ਵੱਖਰੀ ਤੇ ਰਹੀ ਨੀ, ਪਾਣੀ ਤੋਂ ਬੁਲਬੁਲਾ ਪੈਦਾ ਹੋਇਆ ਸੀ, ਹਵਾ ਨਿਕਲ ਗਈ, ਉਹ ਫਿਰ ਪਾਣੀ ਵਿੱਚ ਰਲ ਗਿਆ। ਉਹਦੇ ਚੋਂ ਕੀ ਵੱਖਰਾ ਕਰਨਾ? ਵੱਖਰਾ ਤਾਂ ਕੁਛ ਹੈ ਨਹੀਂ, ਕਰਨ ਨੂੰ ਕੀ ਕਰਨਾ? ਜੋਤ ਵਿੱਚ ਜੋਤੀ ਰਲ ਗਈ, ਮਿੱਟੀ ਵਿੱਚ ਮਿੱਟੀ ਰਲ ਗਈ, ਪਾਣੀ ਵਿੱਚ ਪਾਣੀ, ਤੇ ਸੱਚੇ ਪਾਤਸ਼ਾਹ ਕਹਿੰਦੇ ਜੋਤੀ ਜੋਤ ਰਲੀ। ਉਹ ਜਿੱਥੋਂ ਚਾਨਣ ਪ੍ਰਕਾਸ਼ ਆਇਆ ਸੀ ਇੱਕ ਕਿਰਨ, ਉਹ ਉੱਥੇ ਹੀ ਜਾ ਰਲਿਆ, ਉਹਦੇ ਵਿੱਚ ਸੰਪੂਰਨ ਹੋ ਗਿਆ। ਹੁਣ ਇਹਦੇ ਚੋਂ ਮੈਂ ਕੀ ਕੱਢਾਂ? ਹਵਾ ਚੋਂ ਹਵਾ ਨਹੀਂ ਕੱਢੀ ਜਾ ਸਕਦੀ, ਉਹ ਹਵਾ ਨਹੀਂ ਕੱਢੀ ਜਾ ਸਕਦੀ, ਪਾਣੀ ਚੋਂ ਉਹ ਪਾਣੀ ਨਹੀਂ ਕੱਢਿਆ ਜਾ ਸਕਦਾ, ਚਾਨਣ ਵਿੱਚ ਉਹ ਚਾਨਣ ਨਹੀਂ ਕੱਢਿਆ ਜਾ ਸਕਦਾ। ਤੇ ਭਗਵਾਨ ਕਹਿੰਦੇ ਫਿਰ ਉਹਨੂੰ ਮੈਂ ਕਿੱਦਾਂ ਪੈਦਾ ਕਰਾਂ? ਜੇ ਤੂੰ ਉਹ ਪਾਣੀ ਲਿਆ ਸਕਦਾ ਤੇ ਮੈਂ ਵੀ ਕਰ ਸਕਦਾ, ਤੂੰ ਆਪਣਾ ਪ੍ਰਣ ਪੂਰਾ ਕਰ, ਮੈਂ ਆਪਣਾ ਕਰ ਦੇਣਾ। ਫਿਰ ਅਰਜਨ ਨੂੰ ਇਹ ਹਾਰ ਮਰਨੀ ਪਈ ਕਿ ਉਹ ਪਾਣੀ ਤੇ ਫਿਰ ਨਹੀਂ ਆ ਸਕਦਾ। ਤੇ ਸੱਚੇ ਪਾਤਸ਼ਾਹ ਹੁਕਮ ਕੀਤਾ ਫਿਰ ਜਿੱਥੇ ਉਹ ਜੀਵ ਆਤਮਾ ਉਹ ਤੇਜ ਰਲ ਗਿਆ ਨਾ, ਅਭਿਮਨਿਓ ਦੀ ਰੂਹ ਜਿੱਥੇ ਰਲ ਗਈ, ਉੱਥੋਂ ਨਹੀਂ ਹੁਣ ਕੱਢੀ ਜਾ ਸਕਦੀ, ਉੱਥੋਂ ਉਹ ਨਹੀਂ ਕੱਢੀ ਜਾ ਸਕਦੀ। ਹਵਾ ਤੇ ਬਥੇਰੀ ਆ, ਹੋਰ ਹਵਾ ਲੈ ਸਕਦੇ ਆ, ਪਰ ਜਿਹੜੀ ਉਹਦੇ ਚ ਰਲ ਗਈ ਆ ਉਹ ਨਹੀਂ ਕੱਢੀ ਜਾ ਸਕਦੀ, ਜਿਹੜਾ ਪਾਣੀ ਵਿੱਚ ਪਾ ਦਿੱਤਾ ਉਹ ਨਹੀਂ ਕੱਢਿਆ ਜਾ ਸਕਦਾ। ਉਥੋਂ ਦੇ ਉਹ ਜਿਹੜੇ ਲੋਕ ਤਪੱਸਿਆ ਕਰਦੇ ਆ, ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਗਿਆਨ ਦੇ ਰਹੇ ਆ, ਉਹ ਇਹ ਸਾਧਨਾ ਕਰਦੇ ਆ ਕਿ ਆਪਣੇ ਤਾਲੂ ਦੇ ਵਿੱਚੋਂ ਇਹਨੂੰ ਤੋੜ, ਇਹ ਬਹੁਤ ਮਾੜਾ ਜਿਹਾ ਪਰਦਾ ਹੁੰਦਾ, ਛੋਟਾ ਜਿਹਾ ਮਾਸ ਹੀ ਹੁੰਦਾ, ਹੱਡੀ ਨਹੀਂ ਹੁੰਦੀ ਇੱਥੇ ਤਾਲੂ ਦੇ ਵਿੱਚ, ਇੱਥੇ ਚਰਬੀ ਦੀ ਤਹਿ ਵੀ ਨਹੀਂ ਹੁੰਦੀ, ਮਾਸ ਦਾ ਹੀ ਪਤਲੀ ਦੀ ਤਹਿ ਹੁੰਦੀ ਆ। ਤੇ ਉਹਨੂੰ ਤੋੜ ਕੇ ਇੱਦਾਂ ਜਿੱਦਾਂ ਆਪਾਂ ਗੁਬਾਰੇ ਵਿੱਚ ਮਾੜਾ ਜਿਹਾ ਸਰਾਕ ਕਰਦੀ ਸਾਰੀ ਹਵਾ ਨਿਕਲ ਜਾਂਦੀ ਆ, ਇੱਥੇ ਉਹ ਮਾੜਾ ਜਿਹਾ ਸਰਾਕ ਇੱਦਾਂ ਕਰ ਦੇਣ ਤੇ ਜੀਵ ਆਤਮਾ ਇੱਥੋਂ ਨਿਕਲ ਜਾਂਦਾ ਬਾਹਰ। ਗ੍ਰੰਥਾਕਾਰ ਜੀ ਇੱਥੇ ਇੱਦਾਂ ਲਿਖਦੇ ਆ ਤੇ ਉਹ ਇਹ ਗੱਲ ਕਹਿ ਰਿਹਾ ਕਿ ਸਾਧਨਾ ਕਰਦਿਆਂ ਕਰਦਿਆਂ ਇੱਥੋਂ ਆਪਣਾ ਰੰਦਰ ਜਿਹੜਾ ਆ ਇਹਨੂੰ ਤੋੜ ਕੇ ਜੀਵਾਤਮਾ ਇੱਥੋਂ ਬਾਹਰ ਕੱਢ ਲੈਂਦੇ ਆ। ਸੱਚੇ ਪਾਤਸ਼ਾਹ ਉਹਨਾਂ ਨੂੰ ਉਪਦੇਸ਼ ਦੇ ਰਹੇ ਆ, ਸਤਨਾਮ ਸਿਮਰੋ ਲਿਵਲਾਈ। ਹੁਣ ਤੁਸੀਂ ਉਹ ਗੋਰਖਨਾਥ ਦੀ ਸਾਧਨਾ ਨੂੰ ਛੱਡ ਦਿਓ, ਹੁਣ ਤੁਸੀਂ ਭਜਨ ਕਰਿਆ ਕਰੋ ਚੌਖਰਾ। ਹਉ ਮੈਂ ਸਗਰੀ ਦੇਹ ਮਿਟਾਈ, ਤੇ ਇਹ ਚੀਜ਼ ਨੂੰ ਖਤਮ ਕਰ ਦਿਓ ਕਿ ਮੈਂ ਵੀ ਕੁਛ ਹਾਂ, ਤੂੰ ਕੀ ਆ, ਤੂੰ ਤੇ ਕੁਛ ਵੀ ਨਹੀਂ ਗਾ। ਹਵਾ ਤੇ ਸਰੀਰ ਤੇ ਹਵਾ ਨਾਲ ਸਵਾਸਾਂ ਨਾਲ ਚੱਲਦਾ, ਤੇ ਪੰਜਾਂ ਤੱਤਾਂ ਦਾ ਇਹ ਬਣਿਆ ਹੋਇਆ, ਤੇ ਤੂੰ ਤੇ ਵਿੱਚ ਹੈ ਹੀ ਨਹੀਂ। ਵਿੱਚ ਤੇ ਸੂਰਜ ਦੀ ਉਹ ਸੱਚੇ ਪਾਤਸ਼ਾਹ ਗੁਰਬਾਣੀ ਚ ਲਿਖਿਆ ਕਿ ਤੂੰ ਕੀ ਆ। ਉਹ ਕਹਿੰਦੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਤੂੰ ਜੋਤ ਜੋਤ ਆ, ਤੂੰ ਅਕਾਲ ਪੁਰਖ ਦੀ ਜੋਤ ਆ, ਤੂੰ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤੇ ਫਿਰ ਤੂੰ ਹਉਮੈ ਜਿਹੜੀ ਆ ਉਹ ਖਤਮ ਕਰਦੇ ਕਿ ਮੈਂ ਵੀ ਕੁਛ ਆ, ਤੂੰ ਤੇ ਕੁਛ ਨਹੀਂ ਹੈ, ਸਤਿਗੁਰੂ ਹੀ ਆ, ਸਾਰਿਆਂ ਵਿੱਚ ਸਤਿਗੁਰੂ ਹੀ ਵਰਤਦਾ ਪਿਆ। ਜਗਤ ਸਦ ਭਲੇ ਦਿਲ ਕੀ ਜੈ, ਇਹ ਵਗਦੀ ਹਵਾ ਆ, ਇਸੇ ਤਰੀਕੇ ਨਾਲ ਮਿੱਟੀ ਦੇ ਢੇਰ ਪਏ ਹੋਏ ਆ, ਇਸੇ ਤਰੀਕੇ ਨਾਲ ਪਾਣੀ ਬਥੇਰਾ ਤੁਰਿਆ ਫਿਰਦਾ, ਪਾਣੀ ਵਿੱਚ ਉਹ ਬੂੰਦ ਨਹੀਂ ਕੱਢੀ ਜਾ ਸਕਦੀ, ਇਸੇ ਤਰੀਕੇ ਨਾਲ ਜੀਵਾਤਮਾ ਇਸੇ ਹਵਾ ਚ ਰਲ ਜਾਂਦੇ ਆ, ਇਸੇ ਪਾਣੀ ਚ ਸਭ ਕੁਛ ਰਲ ਜਾਂਦਾ। ਇਸ ਵਾਸਤੇ ਇਹ ਅਸਤ ਆ, ਇਹ ਬੁਲਬਲੇ ਵਰਗਾ ਆ, ਥੋੜੇ ਚਿਰ ਬਾਅਦ ਦਿਖਾਈ ਦਿੱਤੀ, ਫਿਰ ਉੱਥੇ ਉਹਦੇ ਵਿੱਚ ਹੀ ਸਮਾ ਗਿਆ। ਸਤ ਆਤਮਾ ਇੱਕ ਦਿਨੀ ਜੈ, ਇੱਕ ਆਤਮਾ ਜਿਹੜਾ ਸਤਿਗੁਰੂ ਅੰਦਰ ਬੈਠਾ ਉਹ ਹੀ ਸੱਤ ਆ। ਅਸ ਵਿਵਾਸ ਜੇ ਕਰੋ ਸਦੀਵਾ, ਇਹ ਹਰ ਵੇਲੇ ਇਹ ਅਭਿਆਸ ਕਰੋ ਕਿ ਮੇਰੇ ਅੰਦਰ ਜਿਹੜਾ ਸਤਿਗੁਰੂ ਬੈਠਾ ਆ, ਇਹ ਸਰੀਰ ਦੇ ਵਿੱਚ ਜਿਹੜਾ ਸਤਿਗੁਰੂ ਬੈਠਾ ਆ, ਬਸ ਉਹ ਹੀ ਸੱਤ ਆ, ਬਾਕੀ ਹੋਰ ਕੁਛ ਸੱਤ ਨਹੀਂ ਹੈ। ਹੋਏ ਸ਼ਾਂਤ ਮਨ ਕੋ ਸੁਖ ਸਿਵਾ, ਸ਼ਾਂਤੀ ਦੇ ਨਾਲ ਆਪਣੀ ਜ਼ਿੰਦਗੀ ਨੂੰ ਸੁਖੀ ਸੁਖੀ ਬਤੀਤ ਕਰੋ। ਕਬੀਰ ਜੀ ਕਹਿੰਦੇ ਨਾ ਕਿਛ ਆਏ ਬੋ ਨਾ ਕਿਛ ਜਾਏ ਬੋ, ਰਾਮ ਕੀ ਦੁਹਾਈ। ਦੁਹਾਈ ਹੈ, ਦੁਹਾਈ ਕਹਿੰਦੇ ਕੁਛ ਆਉਣ ਵਾਲੀ ਚੀਜ਼ ਨਹੀਂ ਹੈ, ਕੁਛ ਜਾਣ ਵਾਲੀ ਚੀਜ਼ ਨਹੀਂ ਹੈ। ਮਾੜਾ ਜਿਹਾ ਪਲਸੇਟਾ ਪਾਣੀ ਦਾ ਵੱਜਿਆ ਤੇ ਬੁਲਬਲੇ ਪੈਦਾ ਹੋ ਗਏ, ਮਾੜਾ ਜਿਹਾ ਹਵਾ ਦਾ ਪਲਸੇਟਾ ਵੱਜਿਆ ਤੇ ਬੁਲਬਲੇ ਟੁੱਟ ਗਏ, ਤੇ ਉੱਥੇ ਕੁਛ ਗਿਆ ਵੀ ਨਹੀਂ। ਨਾ ਕਿਛ ਆਏ ਬੋ ਨਾ ਕਿਛ ਜਾਏ ਬੋ, ਰਾਮ ਕੀ ਦੁਹਾਈ। ਸੁਣ ਕਰ ਨਰਨ ਸਭਨ ਮਨ ਮਾਨਾ, ਸੱਚੇ ਪਾਤਸ਼ਾਹ ਕੋ ਇਹ ਉਪਦੇਸ਼ ਸੁਣ ਕੇ ਸਾਰਿਆਂ ਨੇ ਮੰਨਣ ਕੀਤਾ। ਕਰਨ ਲੱਗੇ ਤੇ ਵਿਧ ਸੁਖ ਜਾਣਾ, ਇਸੇ ਵਿਧੀ ਨਾਲ ਹੀ ਉਹ ਕਰਨ ਲੱਗ ਪਏ ਤੇ ਨਾ ਸੁਖ ਹੋ ਗਿਆ, ਡਰ ਜਮਾ ਦਾ ਖਤਮ ਹੋ ਗਿਆ, ਮੌਤ ਦਾ ਡਰ ਖਤਮ ਹੋ ਗਿਆ, ਆਉਣ ਜਾਣ ਦਾ ਡਰ ਖਤਮ ਹੋ ਗਿਆ। ਤੇ ਬਸ ਇੰਨੀ ਕੀ ਮਨ ਚਾਹੇਗੀ ਵੀ ਜੋ ਸਤਿਗੁਰ ਦਿੰਦੇ ਆ ਉਹ ਖਾਈ ਜਾਓ, ਤੇ ਭਜਨ ਬਾਣੀ ਕਰੀ ਜਾਓ, ਸਾਧ ਸੰਗਤ ਦੀ ਸੇਵਾ ਦਰਸ਼ਨ ਕਰੀ ਜਾਓ ਜਿੰਨਾ ਚਿਰ ਜੀਵਨ ਮਿਲਿਆ, ਤੇ ਉਸ ਤੋਂ ਬਾਅਦ ਇਸੇ ਹਵਾ ਦੇ ਵਿੱਚ ਉਸੇ ਜੋਤੀ ਵਿੱਚ ਹੀ ਰਲ ਜਾਣਾ। ਬਸ ਫਿਰ ਜਦੋਂ ਫਿਰ ਛਲ ਵਜੇਗਾ, ਜਦੋਂ ਰਜਾ ਫਿਰ ਹੋਏਗੀ, ਫਿਰ ਉਹ ਜਿਹਨੂੰ ਬਣਾਏਗਾ ਉਹ ਬਣ ਜਾਣਗੇ। ਮੈਂ ਕਈ ਵਾਰੀ ਇੱਥੇ ਗੱਲ ਕਰਦਾ ਹੁੰਦਾ ਕਿ ਕ੍ਰਿਸ਼ਨ ਭਗਵਾਨ ਦੀ ਪਰਖ ਕਰਦਿਆਂ ਕਰਦਿਆਂ ਬ੍ਰਹਮਾ ਜੀ ਦੇ ਮਨ ਵਿੱਚ ਆਇਆ ਕਿ ਲੋਕ ਇਹਦੀ ਬੜੀ ਪੂਜਾ ਕਰਦੇ ਆ, ਇੰਦਰ ਦੀ ਪੂਜਾ ਵੀ ਲੋਕਾਂ ਇਹਨਾਂ ਨੇ ਬੰਦ ਕਰਾ ਦਿੱਤੀ ਆ, ਤੇ ਹੋਰ ਵੀ ਕਿਸੇ ਦੇਵੀ ਦੇਵਤੇ ਨੂੰ ਨਹੀਂ ਮੰਨਣ ਦਿੰਦੇ, ਇਹਨਾਂ ਦੀ ਕੋਈ ਪਰਖ ਕਰੀਏ। ਭਗਵਾਨ ਜੰਗਲ ਦੇ ਵਿੱਚ ਗਊਆਂ ਚਰਾਉਂਦੇ ਸੀ, ਚਰਾਉਂਦਿਆਂ ਚਰਾਉਂਦਿਆਂ ਭਗਵਾਨ ਦੀ ਲਿਵ ਲੱਗ ਗਈ ਬੰਸਰੀ ਵਜਾਉਣ ਚ, ਬੰਸਰੀ ਵਜਾਉਂਦਿਆਂ ਵਜਾਉਂਦਿਆਂ ਐਸੇ ਰਾਗ ਚ ਐਸੀ ਸੁਰ ਧੁਨ ਚ ਮਗਨ ਹੋਏ ਤੇ ਥੋੜਾ ਜਿਹਾ ਹਨੇਰਾ ਹੋ ਗਿਆ। ਜਿਸ ਵੇਲੇ ਘਰ ਜਾਂਦੇ ਸੀ ਬੀਬੀਆਂ ਜਾ ਕੇ ਮੱਝਾਂ ਗਊਆਂ ਨੂੰ ਚੋਂਦੀਆਂ ਸੀ, ਉਹ ਵੀ ਉਡੀਕਦੀਆਂ ਕਿ ਸੱਚੇ ਪਾਤਸ਼ਾਹ ਅੱਜ ਆਏ ਨੀ ਗਊਆਂ ਲੈ ਕੇ। ਤੇ ਜਿਹੜੇ ਪਾਤਸ਼ਾਹੀ ਨਿੱਕੇ ਨਿੱਕੇ ਬੱਚੇ ਪਾਤਸ਼ਾਹੀ ਦੇ ਮਿੱਤਰ ਯਾਰ ਦੋਸਤ ਨਾਲ ਖੇਡਦੇ ਸੀ ਗਊਆਂ ਚਰਾਉਣ ਆਏ ਸੀ ਪਿੰਡੋਂ, ਰੋਜ਼ ਆਉਂਦੇ ਸੀ, ਸਖਾ ਸੀ ਬੱਚੇ ਨਿੱਕੇ ਨਿੱਕੇ ਪਿਆਰੇ ਪਿਆਰੇ, ਉਹ ਖੇਡਦੇ ਰਹੇ ਆਪਣਾ ਆਰਾਮ ਦੇ ਨਾਲ। ਤੇ ਜਦੋਂ ਭਗਵਾਨ ਦੇ ਕੋਲ ਗਊਆਂ ਸਾਰੀਆਂ ਆ ਕੇ ਭਗਵਾਨ ਨੂੰ ਚੱਟਣ ਲੱਗ ਪਿਆ ਨਾ ਕੋਲ ਕਿ ਚੱਲੀਏ ਘਰ ਨੂੰ, ਤੇ ਫਿਰ ਬੰਸਰੀ ਵਜਾਉਂਦਿਆਂ ਵਜਾਉਂਦਿਆਂ ਜਦੋਂ ਧਿਆਨ ਗਿਆ ਕਿ ਹਨੇਰਾ ਤੇ ਹੋ ਗਿਆ ਤੇ ਸਾਰੇ ਆ ਗਏ ਨੇ, ਤੇ ਬੱਚੇ ਤੇ ਵੱਛੇ ਨਹੀਂ ਆਏ ਹਾਲੇ ਗਊਆਂ ਦੇ, ਤੇ ਬੱਚੇ ਵੀ ਨਹੀਂ ਆਏ। ਉਸ ਵੇਲੇ ਭਗਵਾਨ ਦੇ ਮਨ ਵਿੱਚ ਆਈ ਕਿ ਹੁਣ ਹਨੇਰਾ ਹੋ ਗਿਆ ਤੇ ਬੀਬੀਆਂ ਜਿਹੜੀਆਂ ਉਡੀਕਦੀਆਂ ਪਈਆਂ ਉਹਨਾਂ ਨਾਲ ਵੀ ਬੜਾ ਪਿਆਰ ਆ, ਤੇ ਉਹ ਫਿਰ ਇਹ ਨਾ ਕਹਿਣ ਕੇ ਲੇਟ ਕਿਉਂ ਹੋ ਗਏ, ਬੱਚੇ ਫੇਰ ਲੱਭ ਲਾਂਗੇ। ਤੇ ਉਹਨੇ ਕੁ ਬੱਚੇ ਹੋਰ ਬਣਾ ਲਏ ਉੱਥੋਂ ਹੀ ਤਤਸ਼ਨ, ਉਹਨੇ ਕੁ ਵੱਛੇ ਵੀ ਹੋਰ ਬਣਾ ਲਏ, ਤੇ ਸੱਚੇ ਪਾਤਸ਼ਾਹ ਫਟਾਫਟ ਲੈ ਕੇ ਗਊਆਂ ਪਹੁੰਚ ਗਏ। ਕਿੰਨੀ ਛੇਤੀ ਪਹੁੰਚੇ, ਉਹ ਜਿਵੇਂ ਬੂਹੇ ਦੇ ਬਾਹਰ ਹੀ ਖਲੋਤੇ ਹੁੰਦੇ ਇੰਨੀ ਛੇਤੀ, ਜਿਵੇਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉੱਥੋਂ ਅਰਬ ਦੇਸ਼ ਚੋਂ ਚੱਲੇ ਤੇ ਮਾਤਾ ਨੇ ਪਛਾਦਾ ਤਵੇ ਤੇ ਪਾਇਆ ਤੇ ਫੁੱਲ ਗਿਆ ਤੇ ਕਹਿੰਦੇ ਵੀਰਾ ਛਕੇ ਤੇ ਚੰਗਾ, ਉਸ ਵੇਲੇ ਕੁੰਡਾ ਵੀ ਖੜ ਗਿਆ। ਉਸ ਵੇਲੇ ਮੇਰੇ ਉਸਤਾਦ ਜੀ ਦੱਸਦੇ ਹੁੰਦੇ ਸੀ, ਇੱਕ ਵਾਰੀ ਸਭ ਕਹੋ ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਸੰਤ ਜੋਗਾ ਸਿੰਘ ਜੀ ਜਲਣ ਉਹਨਾਂ ਨੂੰ ਉਹਨਾਂ ਦੀ ਆਲਸ ਸੀ ਤੇ ਲੋਕੀ ਉਹਦਾ ਪਿੰਡ ਉਹਨਾਂ ਦਾ ਕਈ ਵਾਲੇ ਸੀ, ਪਿਛਲੇ ਸਾਲ ਹੀ ਉਹ ਚੜਾਈ ਕੀਤੇ, ਬੜਾ ਸਮਾਂ ਇੱਥੇ ਬਾਹਰਲੇ ਡੇਰੇ ਉਹ ਰਹੇ, ਕੁਛ ਸਮਾਂ ਮੜੀਆਂ ਵਿੱਚ, ਕੁਛ ਸਮਾਂ ਬਿਰਧਸ਼ਾਲਾ ਵਿੱਚ ਵੀ ਰਹੇ ਤੇ ਉਹਨਾਂ ਦੇ ਮਨ ਵਿੱਚ ਆਈ ਕਿ ਮੈਂ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੇ ਨਾਲ ਬਾਹਰਲੇ ਡੇਰੇ ਰੋਜ਼ ਘੁਲਦਾ ਤੇ ਸੱਚੇ ਪਾਤਸ਼ਾਹ ਦਾ ਫੁਰਤੀਲਾ ਸਰੀਰ ਆ ਤੇ ਉਹਦਾ ਹੈ ਪਤਲਾ ਤੇ ਢਾ ਲੈਂਦੇ ਆ ਮੈਨੂੰ ਤੇ ਜ਼ੋਰ ਵਿੱਚ ਮੈਂ ਤਗੜਾ ਆ। ਮਨ ਵਿੱਚ ਇਹ ਗੱਲ ਆ ਗਈ ਕਿ ਇਹ ਬਦਾਮ ਖਾਂਦੇ ਆ, ਜੂਸ ਵਗੈਰਾ ਪੀਂਦੇ ਆ, ਘਿਓ ਮੱਖਣ ਖਾਂਦੇ ਆ, ਮੈਂ ਲੰਗਰ ਦਾ ਦਾਲਾ ਪਛਾਦਾ ਖਾਂਦਾ ਜਾਂ ਸ਼ਰਧਾ ਵੀ ਮਿਲ ਜਾਂਦੀ ਹੈ, ਮਨ ਵਿੱਚ ਇਹ ਗੱਲ ਆ ਗਈ। ਇੱਥੇ ਬਾਹਰਲੇ ਡੇਰੇ ਸੰਤ ਨਾਥ ਸੰਤ ਪਿਆਰਾ ਸਿੰਘ ਜੀ ਨਾਥ ਜੀ ਹੁਣੀ ਉਹ ਹੱਟੀ ਦਾ ਸਾਰਾ ਉਹਨਾਂ ਕੋਲ ਰਸਤ ਪਾਣੀ ਦਾ ਇੰਤਜ਼ਾਮ ਸੀ, ਉਹੀ ਸਾਧ ਸੰਗਤ ਨੂੰ ਵਰਤਾਉਂਦੇ ਸੀ ਤੇ ਦੁੱਧ ਦਾ ਵੀ ਇੰਤਜ਼ਾਮ ਉਹਨਾਂ ਦੇ ਹੱਥ ਵਿੱਚ ਸੀ ਤੇ ਵਿਧੀ ਸਿੰਘ ਜੀ ਹੁੰਦੇ ਸੀ ਇੱਥੇ ਪੂਰਬੇ ਪਿੰਡ ਦੇ, ਉਹ ਦੁੱਧ ਨੂੰ ਜਿੰਨਾ ਕੁ ਵਰਤਾ ਲੈਣਾ ਬੀਬੀਆਂ ਭਾਈਆਂ ਡੇਰੇ ਵਾਲਿਆਂ ਨੂੰ ਜਿਹੜਾ ਬਚਣਾ ਉਹਨੂੰ ਜਾਗ ਲਾ ਕੇ ਜਮਾ ਲੈਣਾ, ਸਵੇਰ ਨੂੰ ਉਹਨੂੰ ਰਿੜਕਣਾ, ਮੱਖਣ ਕੱਢਣਾ, ਵੱਡਾ ਸਾਰਾ ਬਾਟਾ ਭਰ ਕੇ ਮੱਖਣ ਰੱਖ ਲੈਣਾ ਤੇ ਦਿਨ ਚੜੇ ਉਹਨੂੰ ਗਰਮ ਕਰਨਾ ਤੇ ਇੱਥੇ ਸੰਗੀਤ ਹਾਲ ਦੇ ਕੋਲ ਕੱਚੀਆਂ ਕੋਠੀਆਂ ਸੀ, ਉਹਦੇ ਵਿੱਚ ਇੱਕ ਵੱਡੀ ਸਾਰੀ ਟੈਂਕੀ ਹੁੰਦੀ ਸੀ ਤੇ ਉਹ ਘਿਓ ਜਿੰਨਾ ਕੁ ਬਚਣਾ ਗਰਮ ਕਰਕੇ ਉਹਦੇ ਵਿੱਚ ਪਾ ਦੇਣਾ, ਦਿਨੋ ਉੱਥੋਂ ਬਾਲਟੀਆਂ ਭਰ ਪਾਉਣਾ ਥੋੜਾ ਤੇ ਕੱਢਣਾ ਬਾਲਟੀਆਂ ਭਰ ਭਰ ਕੇ। ਮੈਂ ਵੀ ਸੰਤਾਂ ਦੇ ਨਾਲ ਜਾਂਦਾ ਰਿਹਾ, ਅਸੀਂ ਬਾਲਟੀਆਂ ਭਰ ਭਰ ਕੱਢਣਾ, ਪਰ ਜਦੋਂ ਕੱਢਣਾ ਉਦੋਂ ਵੀ ਅਰਦਾਸ ਕਰਕੇ ਕੱਢਣਾ, ਜਦੋਂ ਪਾਉਣਾ ਉਦੋਂ ਵੀ ਅਰਦਾਸ ਕਰਕੇ ਕੱਢਣਾ ਤੇ ਉਦੋਂ ਵੀ ਪਾਉਣਾ। ਉਹ ਮੁੱਕਿਆ ਨਹੀਂ ਸੀ ਮੈਂ ਕਦੀ ਦੇਖਿਆ, ਪੈਂਦਾ ਥੋੜਾ ਸੀ, ਨਿਕਲਦਾ ਬਥੇਰਾ ਸੀ ਰੋਜ਼। ਮੈਂ ਗੱਲ ਕਰਦਾ ਉੱਥੇ ਮੱਖਣ ਰੱਖਿਆ ਤੇ ਜਦੋਂ ਉਹ ਅੰਦਰ ਮੈਦਾਨ ਹੀ ਰੱਖਣ ਗਏ ਨਾ ਵਿਧੀ ਸਿੰਘ ਜੀ ਤੇ ਉਹਦੇ ਦੋ ਦਰਵਾਜ਼ੇ ਸੀ ਜਾਲੀ ਦੇ ਤੇ ਇੱਕ ਪਾਸੇ ਖੂਹੀ ਵਾਲੇ ਪਾਸੇ ਪਾਣੀ ਲੈਣ ਜਾਂਦੇ, ਇੱਕ ਪਾਸੇ ਕਮਰੇ ਵੱਲ ਨੂੰ ਜਾਂਦੇ ਸੀ ਤੇ ਜਦੋਂ ਉਹ ਕਮਰੇ ਦੇ ਅੰਦਰ ਵੜੇ ਤੇ ਜਿਹੜਾ ਜਾਲੀ ਵਾਲਾ ਦਰਵਾਜ਼ਾ ਖੂਹੀ ਵਾਲੇ ਪਾਸੇ ਦਾ ਸੀ ਨਾ, ਉਹ ਛੇਤੀ ਨਾਲ ਜਾ ਕੇ ਮੇਰੇ ਉਸਤਾਦ ਜੋਗਾ ਸਿੰਘ ਜੀ ਨੇ ਉਹ ਉਧਰ ਕੁੰਡੀ ਖੋਲ੍ਹ ਕੇ ਤੇ ਬੂਹਾ ਬੰਦ ਹੀ ਰਹਿਣ ਦਿੱਤਾ ਤੇ ਆਪ ਵਾਪਸ ਆ ਗਏ ਤੇ ਭਾਈ ਵਿਧੀ ਸਿੰਘ ਜੀ ਉਹ ਬਾਹਰ ਦਰਵਾਜ਼ੇ ਨੂੰ ਜਿੱਦਾਂ ਲਾਏ ਉਹ ਤੇ ਉਹਨਾਂ ਕੁੰਡੀ ਪਹਿਲਾਂ ਲਾ ਹੀ ਲਏ ਸੀ, ਉਹ ਤੇ ਖਿਆਲ ਵੀ ਨਾ ਕੀਤਾ ਤੇ ਉਹ ਆ ਗਏ। ਜਦੋਂ ਆ ਗਏ ਲੰਗਰ ਵੱਲ ਚਲ ਗਏ ਜਾਂ ਜਾ ਕੇ ਥੋੜਾ ਆਰਾਮ ਕੀਤਾ ਹੋਏਗਾ ਤੇ ਉਹਨਾਂ ਨੇ ਮੱਖਣ ਕੱਢਿਆ ਵਿੱਚੋਂ ਵਾਹਵਾ ਸਾਰਾ, ਉੱਤੋਂ ਹੱਥ ਫਿਰ ਕੇ ਉਦਾਂ ਹੀ ਗੋਲ ਜਿਹਾ ਕਰ ਦਿੱਤਾ ਤੇ ਵੱਡਾ ਮੰਦਰ ਉਦੋਂ ਹਲੇ ਛੱਤ ਨਹੀਂ ਸੀ ਪਈ ਤੇ ਅੰਦਰ ਥੰਬਲੇ ਵੀ ਸੀ ਇਹਦੇ ਅੱਧੇ ਕੁ ਹਿੱਸੇ ਵਿੱਚ ਵੱਡੇ ਵੱਡੇ ਸਿਰੇ ਤੱਕ ਤੇ ਘਾਹ ਫੂਸ ਬਹੁਤ ਸੀ। ਉੱਥੇ ਜਾ ਕੇ ਪਹਿਲਾਂ ਤੇ ਮੱਖਣ ਛਕਿਆ, ਛਕਣ ਵਾਸਤੇ ਛੱਕ ਕੇ ਫਿਰ ਉੱਥੇ ਡੰਡ ਬੈਠਕਾਂ ਵਗੈਰਾ ਮਾਰੀਆਂ, ਥੋੜੀ ਕਸਰਤ ਕੀਤੀ ਵੀ ਹੁਣ ਹਜ਼ਮ ਕਰਨਾ, ਦਿਨੇ ਫਿਰ ਸੱਚੇ ਪਾਤਸ਼ਾਹ ਨਾਲ ਘੁਲਣਾ ਵੀ ਆ। ਕਸਰਤ ਕਰਦੇ ਪਏ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਆਪਣੇ ਸਾਥੀਆਂ ਸਮੇਤ ਸਰੋਵਰ ਦੇ ਬਾਹਰਲੇ ਪਾਸੇ ਦੀ ਆ ਜਾਮਨਾ ਦੇ ਉੱਤਰ ਦੀ ਵਿਦਿਆਲੇ ਦੇ ਉੱਪਰੋਂ ਦੀ ਉਧਰ ਨੂੰ ਜਾ ਰਹੇ ਸੀ। ਇੱਥੇ ਪਾਣੀ ਦੀ ਇੱਕ ਡਿੱਗੀ ਹੁੰਦੀ ਸੀ ਤੇ ਇਹਦੇ ਕੋਲ ਦੀ ਵੱਡੇ ਮੰਦਰ ਵੱਲ ਨੂੰ ਜਾ ਰਹੇ ਸੀ। ਉਹ ਜਦੋਂ ਥੱਲੇ ਕਸਰਤ ਕਰਦੇ ਕਰਦੇ ਉਹਨੇ ਪੈਰਾਂ ਥਾਲੀ ਲੱਤਾਂ ਥਾਲੀ ਵੇਖਿਆ ਨਾ ਪਿੱਛੇ, ਜਦੋਂ ਨੀਵੇਂ ਹੋਏ ਤੇ ਵੇਖਿਆ ਤੇ ਸੱਚੇ ਪਾਤਸ਼ਾਹ ਐਸ ਨੁੱਕਰ ਤੋਂ ਆ ਜਾਮਨਾ ਦੇ ਕੋਲ ਦੀ ਤੇ ਉਧਰ ਨੂੰ ਜਾ ਰਹੇ ਸੀ ਤੇ ਉਹਨੇ ਆਖਿਆ ਸੱਚੇ ਪਾਤਸ਼ਾਹ ਆ ਰਿਹਾ ਤੇ ਮੈਂ ਤੇ ਚੋਰੀ ਇੱਥੇ ਲੁੱਕ ਕੇ ਕਸਰਤ ਕਰਦਾ ਪਿਆ ਤੇ ਸੱਚੇ ਪਾਤਸ਼ਾਹ ਤੇ ਮੈਨੂੰ ਵੇਖ ਲੈਣਾ ਆ। ਤੇ ਉਹ ਮੈਨੂੰ ਕਹਿੰਦੇ ਮੈਂ ਹੈ ਮੰਦਰ ਦੇ ਅੰਦਰ ਵਾਲੇ ਪਾਸੇ ਹੀ ਪਰ ਉਦੋਂ ਥੰਬਲੇ ਹੀ ਥੰਬਲੇ ਸੀ, ਕੰਧਾਂ ਨਹੀਂ ਸੀ ਹੋਈਆਂ ਤੇ ਜਦੋਂ ਮੈਂ ਨੁੱਕਰ ਵਿੱਚ ਦੀ ਦੇਖਿਆ ਕਿ ਸੱਚੇ ਪਾਤਸ਼ਾਹ ਸਿੱਧੇ ਇੱਧਰ ਨੂੰ ਆ ਰਿਹਾ ਤੇ ਮੈਂ ਇੱਧਰਲੇ ਪਾਸੇ ਵਿਚਾਲੇ ਕਸਰਤ ਕਰਦਾ ਪਿਆ ਸੀ, ਚੜ੍ਹਦੇ ਪਾਸੇ ਨੂੰ ਮੈਂ ਭੱਜਣਾ ਸੀ, ਅਗਲੇ ਬਿਨੇ ਝਾੜ ਬੂਟਾ ਬਥੇਰਾ ਸੀ ਟਾਲੀਆਂ ਦੇ ਕੋਲ ਜਾ ਕੇ। ਕਹਿੰਦੇ ਸੱਚੇ ਪਾਤਸ਼ਾਹ ਇਸ ਕੋਨੇ ਵਿੱਚ ਸੀ ਸਰੋਵਰ ਦੇ ਕੋਲ ਤੇ ਉਹ ਜਦੋਂ ਮੈਂ ਇੱਥੋਂ ਭੱਜਿਆ ਅੰਦਰ ਇਹ 25-30 ਕਰਮਾਂ ਦਾ ਹੋਏਗਾ, ਕਹਿੰਦੇ ਵੱਡਾ ਮੰਦਰ ਤੁਸੀਂ ਅੱਜ ਵੀ ਨਾਪ ਸਕਦੇ ਆ। ਕਹਿੰਦੇ ਮੈਂ ਇੱਥੋਂ ਇੰਨੇ ਜ਼ੋਰ ਦੀ ਭੱਜਿਆ ਉੱਥੋਂ ਨੂੰ ਤੇ ਜਦੋਂ ਮੈਂ ਜਾ ਕੇ ਬੂਹੇ ਕੋਲ ਪਹੁੰਚਿਆ ਤੇ ਸੱਚੇ ਪਾਤਸ਼ਾਹ ਉੱਥੋਂ ਜਾਮਨਾ ਕੋਲ ਉਸ ਬਾਹਰਲੇ ਪਾਸੇ ਦੀ ਹੋ ਕੇ ਤੇ ਬੂਹੇ ਦੇ ਅੱਗੇ ਮੈਨੂੰ ਮਿਲੇ ਸਮੇਤ ਬੰਦਿਆਂ ਦੇ, ਭੱਜੇ ਨਹੀਂ ਸਾਰੇ ਬੰਦੇ, ਉਹ ਉਹਨਾਂ ਨੂੰ ਪਤਾ ਵੀ ਨਹੀਂ ਲੱਗਿਆ, ਉਹ ਤਾਂ ਸੱਚੇ ਪਾਤਸ਼ਾਹ ਨੂੰ ਬਚਨ ਬਲਸ ਕਰਦੇ ਆ ਰਹੇ ਸੀ, ਉਹਨਾਂ ਨੂੰ ਪਤਾ ਵੀ ਨਹੀਂ ਲੱਗਿਆ ਕਿ ਕਦੋਂ ਉੱਥੇ ਦੂਰਾਂ ਜਾ ਕੇ ਪਹੁੰਚ ਗਿਆ। ਤੇ ਕਹਿੰਦੇ ਮੈਂ ਪੂਰੇ ਜ਼ੋਰ ਨਾਲ ਭੱਜਿਆ, ਵਿਦਿਆਲੇ ਦੇ ਪਿਛਲੇ ਪਾਸੇ ਸਰੋਵਰ ਦੇ ਕੋਲ ਸੀ ਸੱਚੇ ਪਾਤਸ਼ਾਹ ਜਦੋਂ ਮੈਨੂੰ ਦਿਸਿਆ ਤੇ ਇੰਨੇ ਚਿਰ ਚ ਸੱਚੇ ਪਾਤਸ਼ਾਹ ਉੱਥੇ ਪਹੁੰਚ ਗਏ ਤੇ ਜਦੋਂ ਮੈਂ ਦਰਵਾਜ਼ੇ ਤੇ ਮੈਂ ਬਿਲਕੁਲ ਭੱਜਿਆ ਜਾਣ ਡਿਆ ਸੀ, ਸਾਹੋ ਸਾਹੀ ਹੋਇਆ ਸੀ ਤੇ ਸੱਚੇ ਪਾਤਸ਼ਾਹ ਜੀ ਮੈਨੂੰ ਵੇਖ ਕੇ ਤੇ ਖਲੋ ਗਏ ਤੇ ਸੱਚੇ ਪਾਤਸ਼ਾਹ ਹੁਕਮ ਕੀਤਾ ਜੋਗਾ ਸਿੰਘ ਜੀ ਇਹ ਗੁਰੂ ਘਰੋਂ ਚੋਰੀ ਖਾ ਕੇ ਤੇ ਕੋਈ ਨੀ ਭਲਵਾਨ ਬਣਿਆ, ਇਹਦੇ ਫੋੜਿਆ ਫੇਸਿਆਂ ਰਾਹੀਂ ਨਿਕਲਦਾ। ਕਹਿੰਦੇ ਨਾਲੇ ਸਰਾਪ ਵੀ ਮਿਲ ਗਿਆ ਤੇ ਨਾਲੇ ਚੋਰੀ ਵੀ ਜ਼ਾਹਰ ਕਰ ਦਿੱਤੀ, ਅੱਜ ਹੀ ਕੀਤੀ ਸੀ ਚੋਰੀ ਤੇ ਨਾਲੇ ਬਚਨ ਵੀ ਕਰਤਾ ਕਿ ਚੋਰੀ ਖਾ ਕੇ ਤੇ ਕੋਈ ਨੀ ਭਲਵਾਨ ਬਣਿਆ। ਤੇ ਨਾਲੇ ਉੱਥੇ ਇੰਨੀ ਦੂਰੋਂ ਉੱਥੇ ਕਿੱਦਾਂ ਬੰਦਿਆਂ ਸਮੇਤ ਪਹੁੰਚ ਗਏ, ਇਕੱਲੇ ਹੁੰਦੇ ਤੇ ਮੈਂ ਸਮਝਦਾ ਵੀ ਚਲੋ ਦੌੜ ਕੇ ਆ ਗਏ ਹੋਣਗੇ, ਸਮੇਤ ਬੰਦਿਆਂ ਦੇ ਜਿਹੜੇ ਸਾਰੇ ਦੌੜ ਵੀ ਨਹੀਂ ਸੀ ਸਕਦੇ, ਕਈ ਬਜ਼ੁਰਗ ਵੀ ਨਾਲ ਸੀ, ਉੱਥੇ ਪਹੁੰਚ ਗਏ। ਮੈਨੂੰ ਕਹਿੰਦੇ ਸੰਤ ਬਲਵੀਰ, ਮੈਨੂੰ ਕਹਿੰਦੇ ਕਾਕਾ ਸਤਿਗੁਰੂ ਜਿਹੜਾ ਹੁੰਦਾ ਨਾ, ਇਹ ਤੁਰਿਆ ਉਹਦਾ ਵੀ ਕਿੰਨਾ ਪੈਂਡਾ ਤੈਅ ਕਰ ਜਾਂਦਾ, ਬੰਦਿਆਂ ਸਮੇਤ ਕਿਸੇ ਨੂੰ ਨਹੀਂ ਪਤਾ ਲੱਗਦਾ। ਇਹ ਕਿੰਨੇ ਬੰਦਿਆਂ ਨੂੰ ਉਸੇ ਤਰੀਕੇ ਨਾਲ ਚੱਕ ਕੇ ਉੱਥੇ ਲਿਆਵੇ, ਉਹਨਾਂ ਨੂੰ ਪਤਾ ਵੀ ਨਹੀਂ ਲੱਗੇ। ਇਹ ਗੱਲ ਮੈਂ ਸੁਣੀ ਸੀ, ਮੈਂ ਇੱਕ ਵਾਰੀ ਸਨ 1992-93 ਦੀ ਗੱਲ ਹੋਣੀ ਹੈ, ਮੈਂ ਡਲਹੌਜੀ ਗਿਆ, ਉੱਥੇ ਇੱਕ ਸੰਤ ਸਾਧੂ ਸਿੰਘ ਜੀ ਜਲੰਧਰ ਦੇ, ਪੰਜ ਛੇ ਭਰਾ ਸੀ, ਲੁਧਿਆਣੇ ਵੀ ਰਹਿੰਦੇ ਸੀ ਉਹਨਾਂ ਦਾ, ਇੱਕ ਲੜਕਾ ਜਸਜੀਤ ਇੱਥੇ ਆਉਂਦਾ ਹੁੰਦਾ ਕਦੀ ਕਦੀ ਸਵੇਰੇ, ਉਹਨਾਂ ਦੇ ਭਰਾ ਦਾ ਲੜਕਾ। ਉਹ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜਦੋਂ ਹਲੇ ਬਾਬਾ ਜੀ ਦੇ ਰੂਪ ਵਿੱਚ ਸੀ, ਉਦੋਂ ਉਹ ਮਹਾਰਾਜ ਜੀ ਅਤੇ ਉਹ ਸਾਧੂ ਸਿੰਘ, ਇਹ ਦੋਵੇਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਵੇਲੇ ਇਹਨਾਂ ਨੇ ਜਹਾਜ਼ ਚਲਾਉਣਾ ਸਿੱਖਿਆ ਸੀ, ਪਾਇਲਟ ਬਣੇ ਸੀ, ਅਤੇ ਉਹ ਜਹਾਜ਼ ਚਲਾਉਂਦੇ ਹੁੰਦੇ ਸੀ, ਅਤੇ ਬਹੁਤ ਵਾਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜਦੋਂ ਉਸ ਜਹਾਜ਼ ਵਿੱਚ ਆਉਣਾ, ਅਤੇ ਸਾਧੂ ਸਿੰਘ ਨੇ ਉਸ ਜਹਾਜ਼ ਨੂੰ ਚਲਾ ਕੇ ਲਿਆਉਣਾ, ਅਤੇ ਡੇਰੇ ਦਾ ਵੀ ਕਾਰ ਮੁਖਤਿਆਰ ਆਮ ਸੀ, ਉਹ ਬਹੁਤ ਕੰਮ ਕਰਦੇ ਸੀ ਡੇਰੇ ਦਾ। ਕਿਸੇ ਗੱਲੋਂ ਉਹ ਨਾਰਾਜ਼ ਹੋ ਕੇ ਅਤੇ ਉੱਥੇ ਲੁੱਕ ਕੇ ਜਾ ਕੇ ਉੱਥੇ ਉਹਨਾਂ ਨੇ ਆਪਣਾ ਡੇਰਾ ਬਣਾ ਲਿਆ ਡਲਹੌਜੀ ਵਿੱਚ, ਪਹਾੜਾਂ ਵਿੱਚ। ਖਾਣ ਪੀਣਾ ਵੀ ਖੁੱਲ੍ਹਾ ਹੋ ਗਿਆ, ਮਾਸ਼ਰਫ ਜੋ ਮਰਜ਼ੀ ਖਾਣਾ, ਕੱਪੜੇ ਵੀ ਉੱਦਾਂ ਦੇ ਪਾਉਣੇ। ਸਗੋਂ ਸੱਚੇ ਪਾਤਸ਼ਾਹ ਬਿਨਾਂ ਦੱਸੇ ਜਾ ਕੇ ਉਹਨੂੰ ਦੋ ਤਿੰਨ ਵਾਰੀ ਉੱਥੇ ਗਏ ਪਾਤਸ਼ਾਹ ਜੀ ਤੋਂ ਮਿਲਿਆ ਨਹੀਂ, ਅਤੇ ਇੱਕ ਵਾਰੀ ਪਾਤਸ਼ਾਹ ਜੀ ਗਏ ਅਤੇ ਉਹਨੂੰ ਪਾਤਸ਼ਾਹ ਜੀ ਪਿੱਛੋਂ ਜਾ ਕੇ ਜੱਫੀ ਮਾਰ ਲਈ, ਅਤੇ ਜਦੋਂ ਉਹਨੇ ਵੇਖਿਆ ਕਿ ਇੱਦਾਂ ਤਾਂ ਮੈਨੂੰ ਇੰਨਾ ਪਿਆਰ ਕਰਨ ਵਾਲਾ ਅਤੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਜਦੋਂ ਦੇਖਿਆ ਤਾਂ ਸੱਚੇ ਪਾਤਸ਼ਾਹ, ਅਤੇ ਉਹ ਸੱਚੇ ਪਾਤਸ਼ਾਹ ਕਹਿੰਦੇ ਹੁਣ ਤਾਂ ਮੂੰਹ ਇੱਧਰ ਨੂੰ ਕਰ ਲਾ, ਕਹਿੰਦੇ ਸੱਚੇ ਪਾਤਸ਼ਾਹ ਇਹ ਮੂੰਹ ਹੁਣ ਤੈਨੂੰ ਵਿਖਾਉਣ ਵਾਲਾ ਨਹੀਂ ਰਿਹਾ, ਇਹਦੇ ਨਾਲ ਮੈਂ ਬਹੁਤ ਗੰਦ ਖਾਧਾ, ਬਹੁਤ ਬੁਰਾ ਭਲਾ ਬੋਲਿਆ, ਅਤੇ ਸੱਚੇ ਪਾਤਸ਼ਾਹ ਹੁਕਮ ਕੀਤਾ ਜਿੱਦਾਂ ਦਾ ਮੈਨੂੰ ਇੱਦਾਂ ਦਾ ਹੀ ਚੰਗਾ ਲੱਗਦਾ ਤੂੰ ਵਿਖਾ। ਫਿਰ ਢਹਿ ਕੇ ਚਰਨਾਂ 'ਤੇ ਡਿੱਗਿਆ, ਅਤੇ ਫਿਰ ਜਦੋਂ ਉਹਨੇ ਪਾਠ ਕਰਾਉਣਾ ਸੀ ਤਾਂ ਉਹਨੇ ਫਿਰ ਭੈਣ ਸਾਹਿਬ ਤੋਂ ਸੰਤ ਦਿਆਲ ਸਿੰਘ ਜੀ ਉਹਨਾਂ ਨੂੰ ਕਿਹਾ, ਉਹਨਾਂ ਨੇ ਮੈਨੂੰ ਭੇਜ ਦਿੱਤਾ, ਮੈਂ ਪਾਠ ਕਰਨ ਗਿਆ ਸੀ ਉਹਨਾਂ ਦੇ ਘਰ 'ਚ, ਉਸ ਵੇਲੇ ਸੇਬ ਉਹਨਾਂ ਦੇ ਲੱਗੇ ਸੀ ਬਗੀਚੇ ਵਿੱਚ, ਅਤੇ ਉਹ ਇੱਕ ਦਿਨ ਮੇਰੇ ਕੋਲ ਆ ਕੇ ਬੈਠੇ ਧੁੱਪੇ, ਜਦੋਂ ਮੈਂ ਬੈਠਿਆ ਅਤੇ ਆ ਕੇ ਬੈਠੇ, ਮੈਂ ਕਿਹਾ ਸੁਣਾਓ ਕੋਈ ਆਪਣੇ ਬਚਪਨ ਦੀ ਗੱਲ, ਕੋਈ ਸੱਚੇ ਪਾਤਸ਼ਾਹ ਨਾਲ ਕੌਤਕ। ਉਹ ਕਹਿੰਦੇ ਕੌਤਕ ਕੀ ਦੱਸਣਾ, ਸਤਿਗੁਰੂ ਤੇ ਅਕਾਲ ਪੁਰਖ ਹੁੰਦਾ ਅਤੇ ਉਹ ਜੋ ਚਾਹੇ ਜਦੋਂ ਚਾਹੇ ਕਰ ਸਕਦਾ। ਕਹਿੰਦੇ ਸੱਚੇ ਪਾਤਸ਼ਾਹ ਇੱਕ ਵਾਰੀ ਅਚਾਨਕ ਹੀ ਆਏ, 13 ਕਿੱਲੇ ਉਹਨਾਂ ਦੀ ਪੈਲੀ ਅਤੇ ਢਲਾਣ ਵਿੱਚ ਥੱਲੇ ਉਹਨਾਂ ਦੀ ਕੋਠੀ, ਉੱਤੇ ਰਸਤਾ, ਰਸਤੇ ਦੇ ਨਾਲ ਉਹਨਾਂ ਦਾ ਹੋਟਲ, ਅਤੇ ਹੋਟਲ ਦੇ ਵਿੱਚ ਜਿਹੜੇ ਉਹਨਾਂ ਦੇ ਕਰਿੰਦੇ ਕੰਮ ਕਰਦੇ ਸੀ ਉਹ ਸਾਰੇ, ਅਤੇ ਸਗੋਂ ਸੱਚੇ ਪਾਤਸ਼ਾਹ ਜਦੋਂ ਉੱਥੇ ਆਏ ਅਤੇ ਮੈਂ ਕਹਿੰਦੇ ਸੱਚੇ ਪਾਤਸ਼ਾਹ ਚਰਨਾਂ 'ਤੇ ਮੱਥਾ ਟੇਕਿਆ, ਅਤੇ ਸੱਚੇ ਪਾਤਸ਼ਾਹ ਨੂੰ ਮੇਰੇ ਜਿਹੜੇ ਉੱਥੋਂ ਦੇ ਮੈਨੇਜਰ ਵਗੈਰਾ ਸੀ ਉਹਨਾਂ ਨੂੰ ਮੈਂ ਕਿਹਾ ਦਰਸ਼ਨ ਮੇਲਾ ਕਰਾਓ ਅਤੇ ਮੈਂ ਥੱਲੇ ਜਾ ਕੇ ਤਿਆਰੀ ਕਰਾ ਲਾਂ। ਕਹਿੰਦੇ ਮੈਂ ਥੱਲੇ ਉਤਰਿਆ, ਉਤਰ ਕੇ ਹਲੇ ਜਾ ਕੇ ਮੈਂ ਬਾਹਰ ਹੀ ਧੁੱਪੇ ਆਸਣ ਵਿਛਾ ਕੇ ਅਤੇ ਮੈਂ ਇੱਧਰ ਨੂੰ ਵੇਖਦਾ ਪਿਆ, ਅਤੇ ਸਗੋਂ ਸੱਚੇ ਪਾਤਸ਼ਾਹ ਮੇਰੇ ਨੌਕਰਾਂ ਦੇ ਨਾਲ ਅਤੇ ਜਿਹੜੇ ਮੇਰੇ ਨੌਕਰ ਥੱਲੇ ਮੇਰੇ ਕੋਲ ਖਲੋਤੇ ਉਹਨਾਂ ਦੇ ਸਾਹਮਣੇ ਅਸੀਂ ਵੇਖਿਆ, ਦੋ ਹੀ ਪੌੜੀਆਂ ਉਤਰਿਆ ਅਤੇ ਬੀਬੀਆਂ ਵੀ ਨਾਲ ਸੀ, ਭਾਈ ਵੀ ਨਾਲ ਸੀ, ਅਤੇ ਦੋ ਪੌੜੀਆਂ ਤੋਂ ਸਿੱਧੇ ਹੀ ਥੱਲੇ 13 ਕਿੱਲੇ ਪੈਲੀ, ਅੱਖੀਂ ਵੇਂਹਦਿਆਂ ਨੌਕਰਾਂ ਦੇ ਵੇਂਹਦਿਆਂ ਸਿੱਧੇ ਹੀ ਥੱਲੇ, ਦੋ ਕੁ ਪੌੜੀਆਂ ਉਤਰਦੇ ਦੱਸੇ, ਉਸ ਤੋਂ ਬਾਅਦ ਸਿੱਧੇ ਥੱਲੇ ਸਾਰੇ ਬੰਦਿਆਂ ਸਮੇਤ। ਸਾਰੀਆਂ ਪੌੜੀਆਂ ਤੁਰ ਕੇ ਨਹੀਂ ਆਏ, ਸਭ ਬੰਦਿਆਂ ਸਮੇਤ ਥੱਲੇ ਆ ਗਏ, ਕਿਸੇ ਨੂੰ ਪਤਾ ਵੀ ਨਹੀਂ ਲੱਗਣ ਦਿੱਤਾ ਕਿ ਕਦੋਂ ਥੱਲੇ ਉਤਰ ਆਏ। ਉਹ ਕਹਿੰਦੇ ਇਹ ਉਹ ਸਤਿਗੁਰੂ ਆ, ਇਹਦੀ ਰਮਜ ਨੂੰ ਕੋਈ ਨਹੀਂ ਜਾਣ ਸਕਦਾ, ਇਹ ਕੀ ਕਰਦਾ, ਕਿਸੇ ਨੂੰ ਇਹਦਾ ਭੇਦ ਨਹੀਂ, ਕਿਉਂਕਿ ਮਾਇਆ ਪਾਈ ਹੋਈ ਆ, ਉਹ ਉਸ ਵੇਲੇ ਉਹ ਜਣਾਉਂਦਾ ਹੀ ਨਹੀਂ ਕਿਸੇ ਨੂੰ ਕਿ ਮੈਂ ਹੁਣ ਕੀ ਕਰ ਰਿਹਾ। ਤੇ ਮੈਂ ਗੱਲ ਇਹ ਕਰਦਾ ਪਿਆ ਸੀ, ਕ੍ਰਿਸ਼ਨ ਭਗਵਾਨ ਸੱਚੇ ਪਾਤਸ਼ਾਹ ਨੇ ਉਸੇ ਵੇਲੇ ਓਨੇ ਕੁ ਬੱਚੇ, ਉਦਾਂ ਦੀ ਅਕਲ ਸ਼ਕਲ, ਉਦਾਂ ਦੀ ਬੋਲ ਬਾਣੀ, ਤੇ ਓਨੇ ਹੀ ਬੱਚੇ ਇਕਦਮ ਤਿਆਰ ਕਰ ਲਏ, ਸੋਚਿਆ ਚਿਤਵੇ ਹੀ ਤਿਆਰ ਹੋ ਗਏ। ਜਦੋਂ ਤਿਆਰ ਹੋ ਗਏ, ਲੈ ਕੇ ਘਰਾਂ ਵਿੱਚ ਗਏ, ਉਹ ਹੀ ਮਾਵਾਂ ਆਪਣੇ ਆਪਣੇ ਬੱਚਿਆਂ ਨੂੰ ਉਦਾਂ ਹੀ ਪਿਆਰ ਕਰਦੀਆਂ, ਉਦਾਂ ਹੀ ਉਹ ਗਊਆਂ ਆਪਣੇ ਬੱਚਿਆਂ ਨੂੰ ਪਿਆਰ ਕਰਦੀਆਂ, ਉਹ ਦੁੱਧ ਚੁੰਘਣ ਲੱਗ ਪਏ, ਫਟਾਫਟ ਦੁੱਧ ਲਾਇਆ, ਚੋਣ ਵਾਲਿਆਂ ਨੇ ਦੁੱਧ ਚੋਲਿਆ। ਸਾਲ ਭਰ ਉਹ ਬੱਚੇ ਕਿਸੇ ਮਾਂ ਨੇ ਨਹੀਂ ਸਿਆਣੇ, ਹਰ ਮਾਂ ਆਪਣੇ ਬੱਚੇ ਨੂੰ ਸਿਆਣਦੀ ਆ, ਦੂਜੇ ਬੱਚੇ ਨੂੰ ਚੱਟ ਚਪੇੜ ਮਾਰਦੀ ਆ, ਪਰ ਉਹ ਬੱਚੇ ਮਾਵਾਂ ਨੂੰ ਸਿਆਣ ਵਿੱਚ ਨਹੀਂ ਆਏ, ਆਪਣੇ ਸਮਝ ਕੇ ਉਹਨਾਂ ਨਾਲ ਪਿਆਰ ਕਰਦੇ ਆ, ਤੇ ਬੱਚੇ ਵੀ ਉਦਾਂ ਹੀ ਮਾਂ ਮਾਂ, ਤੇ ਉਹੀ ਅਕਲ, ਉਹੀ ਸ਼ਕਲ, ਉਹੀ ਬੋਲਬਾਣੀ। ਇੱਕ ਸਾਲ ਏਦਾਂ ਹੀ ਚੱਲਦਾ ਰਿਹਾ, ਰੋਜ਼ ਵਛੇ ਇਸੇ ਤਰੀਕੇ ਨਾਲ, ਉਹ ਗਊਆਂ ਵੀ ਨਾ ਸਿਆਣ ਸਕੀਆਂ ਵਿਚਾਰੀਆਂ, ਉਹਨਾਂ ਦੇ ਨਾਲ ਹੀ ਉਸ ਤਰ੍ਹਾਂ ਚੱਲਦਾ ਰਿਹਾ। ਸਾਲ ਬਾਅਦ ਬ੍ਰਹਮਾ ਆ ਕੇ ਮਾਫੀ ਮੰਗਦਾ, ਕਹਿੰਦਾ ਸੱਚੇ ਪਾਤਸ਼ਾਹ ਮੈਂ ਭੁੱਲ ਗਿਆ, ਤੂੰ ਤੇ ਹਰਨ ਭਰਨੇ ਆ, ਹਰਨ ਭਰਨ ਜਾ ਕਾ ਨੇਤਰ ਫੋਰ ਤਸਕਾ ਮੰਤਰ ਨਾ ਜਾਣੇ ਹੋਰ, ਤੂੰ ਜਿੰਨੀ ਸ੍ਰਿਸ਼ਟੀ ਚਾਹੇ ਜਦੋਂ ਚਾਹੇ ਰਚ ਲੈ, ਜਿੰਨੀ ਸ੍ਰਿਸ਼ਟੀ ਚਾਹੇ ਜਦੋਂ ਚਾਹੇ ਉਸੇ ਵੇਲੇ ਰਚ ਲੈ। ਇਸ ਵਾਸਤੇ ਸੱਚੇ ਪਾਤਸ਼ਾਹ ਮੈਂ ਭੁੱਲ ਗਿਆ, ਖਿਮਾ ਕਰਿਓ ਤੇ ਤੁਸੀਂ ਆਪਣੇ ਬੱਚੇ ਤੇ ਵਛੜੇ ਜਿਹੜੇ ਮੈਂ ਉੱਥੇ ਲੁਕੋਏ ਆ ਉਹ ਲੈ ਲਓ ਵਾਪਸ, ਉਹ ਲੈ ਲਓ। ਤੇ ਸੱਚੇ ਪਾਤਸ਼ਾਹ ਹੁਕਮ ਤਾਂ ਲਿਆ ਦੇ, ਉਹ ਪਹਾੜ ਦੀ ਖੁੰਦਰਾ ਚੋਂ ਕੱਢ ਕੇ ਲੈ ਆਇਆ, ਤੇ ਜਿਹੜੇ ਇਹ ਵਾਲੇ ਸੀ ਇਹ ਸੱਚੇ ਪਾਤਸ਼ਾਹ ਅਲੋਪ ਕਰ ਦਿੱਤੇ, ਜਿਹੜੇ ਸਾਲ ਪਰ ਰੱਖੇ ਉਹ ਅਲੋਪ ਕਰ ਦਿੱਤੇ, ਹੁਣ ਉਹ ਤੋਰ ਲਏ ਉਸੇ ਤਰੀਕੇ ਨਾਲ। ਸਤਿਗੁਰ ਦੀ ਹਰ ਕੀ ਗਤ ਨਹਿ ਕੋ ਜਾਣੈ, ਜੋਗੀ ਜਤੀ ਤਪੀ ਪਚ ਹਾਰੇ ਅਰ ਬਹੁ ਲੋਕ ਸਿਆਣੇ। ਕਿੱਥੋਂ ਕੱਢ ਲਏ, ਕਿੱਥੇ ਉਹ ਅਲੋਪ ਕਰ ਦਿੱਤੇ, ਇਹ ਉਹਦੀ ਰਚਨਾ ਹੈ, ਇਹਨੂੰ ਹਾਲੇ ਤੱਕ ਕੋਈ ਨਹੀਂ ਸਮਝ ਸਕਿਆ, ਹਾਲੇ ਤੱਕ ਕੋਈ ਨਹੀਂ ਸਮਝ ਸਕਿਆ ਇਹਨੂੰ ਕਿ ਉਹ ਕਿੱਥੇ ਕਿੱਥੋਂ ਆਏ ਸੀ, ਕਿੱਧਰ ਚਲੇ ਗਏ। ਹੁਣ ਤੱਕ ਹਾਲੇ ਮਾਤਾ ਪਿਤਾ ਸਭ ਸ੍ਰਿਸ਼ਟੀ ਇਹ ਸੋਚਦੀ ਆ ਕਿ ਤੇ ਬੱਚਾ ਮੇਰੇ ਪੇਟ ਵਿੱਚੋਂ ਪੱਲਿਆ, ਇੰਨੇ ਦੁੱਖ ਤਕਲੀਫਾਂ ਨਾਲ ਪੱਲਿਆ, ਇੰਨੇ ਮੈਂ ਔਖੀ ਹੋ ਕੇ ਇਹਦਾ ਸਾਰਾ ਕੁਛ ਕਿਰਿਆ ਕਰਮ ਕਰਦੀ ਰਹੀ ਹਾਂ ਹੁਣ ਤੱਕ, ਪਰ ਉਹ ਸਤਿਗੁਰਾਂ ਨੇ ਕਿੱਦਾਂ ਪੈਦਾ ਕਰ ਲਏ। ਸਤਿਗੁਰ ਰਣਜੀਤ ਸਿੰਘ ਜੀ ਕਈ ਵਾਰੀ ਇਸ ਬਚਨ ਨੂੰ ਸੰਗਤ ਨਾਲ ਸਾਂਝਾ ਕਰਦਿਆਂ ਬਚਨ ਕੀਤਾ ਕਿ ਮਾਤਾ ਪਿਤਾ ਸੋਚਦੇ ਆ ਕਿ ਅਸੀਂ ਮਾਤਾ ਪਿਤਾ ਇਕੱਠੇ ਹੋਏ ਤੇ ਬੱਚਾ ਜੰਮ ਪਿਆ, ਪਰ ਸਗੋਂ ਸੱਚੇ ਪਾਤਸ਼ਾਹ ਜੀ ਹੁਕਮ ਕੀਤਾ ਇਸ ਤਰ੍ਹਾਂ ਹੈ ਨਹੀਂ ਹੈ। ਇਹ ਉਦੋਂ ਹੀ ਕਿਰਪਾ ਜਦੋਂ ਸੱਚੇ ਪਾਤਸ਼ਾਹ ਰਜ਼ਾ ਹੁੰਦੀ ਆ ਕਿ ਇਹਨੂੰ ਇੰਨੇ ਬੱਚੇ ਉਹਦੇ ਘਰ ਹੋ ਜਾਣ, ਇੰਨੇ ਉਹਦੇ ਘਰ ਹੋ ਜਾਣ, ਜਿੰਨੀ ਕੁ ਸ੍ਰਿਸ਼ਟੀ ਦੀ ਰਚਨਾ ਕਰਨੀ ਹੁੰਦੀ ਆ ਉਨੇ ਕੁ ਉਹਨਾਂ ਨੂੰ ਵੰਡ ਦਿੰਦੇ ਆ ਤੇ ਉਥੋਂ ਇਸ ਤਰੀਕੇ ਨਾਲ ਉਪਜਦਾ ਤੇ ਮਾਤਾ ਪਿਤਾ ਉਸ ਬੱਚੇ ਨੂੰ ਆਪਣਾ ਸਮਝ ਕੇ ਪਾਲਦੇ ਰਹਿੰਦੇ ਆ, ਪਰ ਹੈ ਨਹੀਂ ਹੈ ਇਸ ਤਰ੍ਹਾਂ, ਅਸਲ ਵਿੱਚ ਇਸ ਤਰ੍ਹਾਂ ਨਹੀਂ ਹੈ, ਅਸਲ ਵਿੱਚ ਬੱਚਾ ਉਹ ਪੈਦਾ ਨਹੀਂ ਹੋਇਆ, ਅਸਲ ਵਿੱਚ ਬੱਚਾ ਉਹ ਸਤਿਗੁਰਾਂ ਦੀ ਕਿਰਪਾ ਦੇ ਨਾਲ ਹੀ ਉਹਨਾਂ ਦੀ ਬਖਸ਼ਿਸ਼ ਨਾਲ ਹੀ ਪੈਦਾ ਹੋਇਆ, ਨਹੀਂ ਤੇ ਉਸ ਤਰ੍ਹਾਂ ਮਾਤਾ ਪਿਤਾ ਕਈ ਵੀਹ ਪੰਜਾਹ ਪੰਜਾਹ ਸਾਲ ਦੇ ਹੋ ਜਾਂਦੇ ਬੱਚਾ ਨਹੀਂ ਪੈਦਾ ਹੁੰਦਾ, ਜਿੱਦਾਂ ਲੋਕੀ ਸੋਚਦੇ ਆ ਕਿ ਖਰੇ ਇੱਦਾਂ ਬੱਚਾ ਪੈਦਾ ਹੁੰਦਾ। ਬੱਚਾ ਪੈਦਾ ਹੁੰਦਾ ਗੁਰੂ ਦੇ ਚਿਤਵਿਆਂ, ਗੁਰੂ ਦੇ ਸੋਚਿਆਂ। ਸਤਿਗੁਰ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਇਹ ਬਚਨ ਕਰਦੇ ਪਏ ਆ ਕਿ ਇਹ ਜਗਤ ਨੂੰ ਅਸਤ ਸੱਤ ਕੀ ਆ, ਜਦੋਂ ਰਚ ਲਿਆ ਜੋ ਚਿਤ ਲਿਆ ਗੁਰੂ ਨੇ ਉਹਨਾਂ ਕੋ ਹੋ ਗਿਆ। ਸਤਿਗੁਰੂ ਰਣਜੀਤ ਸਿੰਘ ਜੀ ਚਿਤਵਦੇ ਸੀ ਕਿ ਮੈਂ ਸੋਚਦਾ ਕਿ ਇਹ ਬਿਜਲੀ ਜਿਹੜੀ ਇਹਦਾ ਪ੍ਰਸਾਰ ਸਾਰੀ ਦੁਨੀਆਂ ਦੇ ਵਿੱਚ ਹੋਏ, ਕੋਈ ਜਗ੍ਹਾ ਤੇ ਹਨੇਰਾ ਨਾ ਦੇਵੇ, ਉਹ ਵੀ ਹੋ ਗਿਆ। ਸਗੋਂ ਸੱਚੇ ਪਾਤਸ਼ਾਹ ਇਹ ਚਿਤਵਦੇ ਸੀ ਕਿ ਮੈਂ ਸੋਚਦਾ ਆ ਮੇਰਾ ਸਿੱਖ ਕੋਈ ਗਰੀਬ ਨਾ ਰਹੇ, ਸਭ ਕੋ ਧਨ ਪਦਾਰਥ ਸੁੱਖ ਬਹੁਤ ਹੋਣ, ਉਹ ਵੀ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕਰਦੀ। ਸੱਚੇ ਪਾਤਸ਼ਾਹ ਜੀ ਕਹਿੰਦੇ ਮੈਂ ਇਹ ਚਿਤਵਦਾ ਕਿ ਮੇਰੇ ਸਿੱਖਾਂ ਕੋਲ ਕਾਰਾਂ ਹੋਣ, ਘਰ ਘਰ ਕਾਰਾਂ ਹੋਣ, ਉਹ ਵੀ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੋ ਗਈ। ਗੁਰੂ ਜੋ ਚਿਤਵਦਾ ਆ ਉਹ ਹੋ ਹੀ ਜਾਂਦਾ ਆ, ਤੇ ਉਹ ਚਿਤਵਨੀ ਉੱਥੇ ਉੱਥੇ ਪਹੁੰਚਦੀ ਆ ਕਿ ਸੂਰਜ ਚਿਤਵਦਾ, ਸੂਰਜ ਦੀਆਂ ਕਿਰਨਾਂ ਜਿੱਧਰ ਨੂੰ ਮੂੰਹ ਹੋ ਗਿਆ ਉਹ ਕਿਰਨਾਂ ਉਹਦੇ ਉਹਦੇ ਘਰ ਜਾਂਦੀਆਂ, ਜਿਹੜਾ ਜਿਹਦਾ ਅੱਗੇ ਮੂੰਹ ਖੁੱਲਿਆ ਹੋਇਆ, ਜਿਹਦਾ ਅੱਗੇ ਉਹ ਪਰਦਾ ਹਟਿਆ ਹੋਇਆ ਉਹਦੇ ਘਰ ਰੋਸ਼ਨੀ ਕਰਦੀਆਂ, ਉਹ ਬਰਕਤਾਂ ਉਹਦੇ ਘਰ ਪਹੁੰਚ ਜਾਂਦੀਆਂ। ਸਤਿਗੁਰੂ ਰਣਜੀਤ ਸਿੰਘ ਜੀ ਇੱਥੇ ਬਚਨ ਕਰਦੇ ਹੁੰਦੇ ਸੀ, ਤੁਸੀਂ ਜਦੋਂ ਹਰੀ ਮੰਦਰ ਆਉਂਦੇ ਆ ਇਹ ਨਾਮ ਦਾ ਸਰੋਵਰ ਆ, ਸਤਿਗੁਰ ਬੋਲ ਹਰ ਨਾਮ ਕਾ, ਇਹ ਹੀਰਿਆਂ ਮੋਤੀਆਂ ਜਵਾਹਰਾਂ ਦਾ ਬੋਲ ਆ, ਇਹ ਸੁੱਖਾਂ ਦਾ ਬੋਲ ਆ। ਤੇ ਸਗੋਂ ਸੱਚੇ ਪਾਤਸ਼ਾਹ ਜੀ ਹੁਕਮ ਕਰਦੇ ਸੀ ਜਦੋਂ ਤੁਸੀਂ ਇੱਥੇ ਆਉਂਦੇ ਆ, ਇੱਥੇ ਜਦੋਂ ਤੁਸੀਂ ਭਜਨ ਕਰਦੇ ਆ ਤੇ ਭਜਨ ਕਰਦੇ ਕਰਦੇ ਸਿੱਧੇ ਘਰ ਨੂੰ ਚਲੇ ਜਾਇਆ ਕਰੋ, ਆਪਣੇ ਘਰ ਸਿੱਧੇ, ਇੱਥੋਂ ਸਿੱਧੇ ਜਦੋਂ ਜਾਣਾ ਤੇ ਘਰ ਜਾਣਾ, ਰਸਤੇ ਵਿੱਚ ਗੱਲਾਂ ਨਹੀਂ ਕਰਨੀਆਂ। ਮੈਂ ਪਹਿਲਾਂ ਸੁਣਦਾ ਰਿਹਾ, ਹੁਣ ਤੇ ਇੱਦਾਂ ਦੀਆਂ ਗੱਲਾਂ ਆਮ ਲੋਕ ਨਹੀਂ ਕਰਦੇ, ਪਹਿਲਾਂ ਕਿਸੇ ਸੰਤ ਸਾਧੂ ਨੇ ਕਹਿਣਾ ਲੈ ਆ ਪਾਣੀ ਲੈ ਜਾ, ਚਲੇ ਜਾ ਪਿੱਛਾ ਭੌਂ ਕੇ ਨਾ ਦੇਖੀ, ਕਿਸੇ ਨਾਲ ਗੱਲ ਨਾ ਰਸਤੇ ਵਿੱਚ ਕਰੀ, ਆਹ ਚੀਜ਼ ਲੈ ਜਾ ਉੱਥੇ ਸੋਟਿਆ ਜਾ ਕੇ, ਪਿੱਛਾ ਭੌਂ ਕੇ ਨਾ ਦੇਖੀ, ਕਿਸੇ ਨਾਲ ਗੱਲ ਨਾ ਕਰੀ। ਅੱਗੇ ਇੱਦਾਂ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਸੀ ਪਰ ਹੁਣ ਨਹੀਂ ਕੋਈ ਕਰਦਾ, ਪਰ ਸਤਿਗੁਰੂ ਜਗਜੀਤ ਸਿੰਘ ਜੀ ਕੋਲ ਇਹ ਬਚਨ ਮੈਂ ਸੁਣਿਆ ਕਿ ਪਾਤਸ਼ਾਹ ਜੀ ਹੁਕਮ ਕੀਤਾ ਜਦੋਂ ਇੱਥੇ ਤੁਸੀਂ ਆਉਂਦੇ ਆ, ਇੱਥੇ ਜੇ ਤੁਸੀਂ ਭਜਨ ਕਰਦੇ ਆ ਤੇ ਇੱਥੋਂ ਜੋ ਸੁੱਖ ਮਿਲਦਾ, ਜੋ ਸ਼ਾਂਤੀ ਮਿਲਦੀ ਆ, ਇੱਥੋਂ ਜੋ ਬਰਕਤਾਂ ਮਿਲਦੀਆਂ, ਉਹ ਜਦੋਂ ਤੁਸੀਂ ਭਜਨ ਕਰਦੇ ਕਰਦੇ ਆਪਣੇ ਘਰ ਚਲੇ ਜਾਓਗੇ ਉਹ ਤੁਹਾਡੇ ਘਰ ਚਲੇ ਜਾਣਗੀਆਂ, ਉਹ ਬਰਕਤਾਂ, ਉਹ ਸੁੱਖ ਸ਼ਾਂਤੀ, ਉਹ ਸੰਤੋਖ, ਉਹ ਧੀਰਜ, ਉਹ ਰਸ, ਉਹ ਤੁਹਾਡੇ ਘਰ ਚਲੇ ਜਾਏਗਾ। ਪਰ ਉਹ ਸਾਰੇ ਨਹੀਂ ਅਪਣਾ ਸਕਦੇ ਨਾ ਇਸ ਗੱਲ ਨੂੰ, ਇੱਥੇ ਹੀ ਆਮ ਲੋਕ ਤੇ ਇੱਥੇ ਹੀ ਅਰਦਾਸਾਂ ਹੋਣ ਤੋਂ ਗੱਲਾਂ ਕਰਨ ਲੱਗ ਪੈਂਦੇ ਆ। ਗੁਰੂ ਦਾ ਬਚਨ ਪਾਲ ਨਹੀਂ ਸਕਣਗੇ ਬਹੁਤ ਖਾਣਗੇ ਗਮ, ਸਾਰੇ ਨਹੀਂ ਬਚਾਰਿਆਂ ਕੋਈ ਬਚਨ ਨਹੀਂ ਮਨ ਹੁੰਦਾ, ਜਿਨ੍ਹਾਂ ਦੇ ਭਾਗਾਂ ਚ ਨਹੀਂ ਹੈ ਉਹ ਨਹੀਂ ਬਚਨ ਮੰਨ ਸਕਦੇ, ਉਹਨਾਂ ਕੋ ਨਹੀਂ ਬਚਨ ਮੰਨਿਆ ਜਾਂਦਾ। ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋਏ ਨਾ ਉਹ ਬਚਨ ਮੰਨਦੇ ਆ, ਤੇ ਉਹ ਫਿਰ ਸੋਚ ਲਿਆ ਕਿ ਹੁਣ ਇੱਥੋਂ ਨਿਕਲਣ ਲੱਗਿਆ ਬਾਹਰ ਅਰਦਾਸਾ ਹੋ ਗਿਆ, ਹੁਣ ਗੱਲ ਨਹੀਂ ਕਰਨੀ, ਸਿੱਧਾ ਪਹਿਲਾਂ ਘਰ ਜਾਣਾ ਹੈ, ਸਿੱਧਾ ਘਰ। ਸਗੋਂ ਸੱਚੇ ਪਾਤਸ਼ਾਹ ਸਗੋਂ ਪ੍ਰਤਾਪ ਸਿੰਘ ਦਾ ਬਚਨ ਮੈਨੂੰ ਯਾਦ ਆਇਆ, ਪਾਤਸ਼ਾਹ ਜੀ ਕਹਿੰਦੇ ਅਸੀਂ ਕਿਸੇ ਸੰਤ ਕੋਲ, ਕਿਸੇ ਬਾਬੇ ਕੋਲ, ਕਿਸੇ ਭਾਈ ਕੋਲ ਜਾਈਏ ਨਾ, ਤੇ ਉਹ ਜੇ ਸਵਾਹ ਦੀ ਪੁੜੀ ਵੀ ਦੇ ਨਾ ਉਹਦੇ ਤੇ ਸਾਨੂੰ ਯਕੀਨ ਆਉਂਦਾ ਹੈ, ਸਵਾਹ ਦੀ ਪੁੜੀ ਤੇ ਉਹ ਜੇ ਕਹੇਗਾ ਮੱਥੇ ਤੇ ਲਾ ਲਓ, ਪਿੰਡੇ ਤੇ ਮਲ ਲਓ ਤੇ ਮਲ ਲਾਂਗੇ, ਜੇ ਉਹ ਕਹੇਗਾ ਕਿ ਪਾਣੀ ਚ ਪਾ ਕੇ ਘੋਲ ਕੇ ਇਹਦੇ ਨਾਲ ਨਹਾ ਲਓ, ਨਹਾ ਵੀ ਲਵਾਂਗੇ, ਜੋ ਕਹੇਗਾ ਘੋਲ ਕੇ ਪੀ ਲਓ ਤੇ ਘੋਲ ਕੇ ਪੀ ਵੀ ਲਵਾਂਗੇ, ਤੇ ਸੱਚੇ ਪਾਤਸ਼ਾਹ ਮੁਕਤਾ ਉਹਦੇ ਤੇ ਗੱਲ ਤੇ ਸਾਨੂੰ ਯਕੀਨ ਆ ਜਾਂਦਾ, ਪਰ ਨਾਮ ਤੇ ਸਾਨੂੰ ਯਕੀਨ ਨਹੀਂ ਹੈ, ਗੁਰੂ ਤੇ ਸਾਨੂੰ ਇਤਬਾਰ ਯਕੀਨ ਨਹੀਂ ਹੈ। ਇਸ ਵਾਸਤੇ ਜਿਹੜੇ ਜਿਹੜੇ ਬੰਦਿਆਂ ਨੂੰ ਇਹ ਦਾਤਾਂ ਨਹੀਂ ਮਿਲੀਆਂ ਜਿਹੜੀਆਂ ਗੁਰੂ ਘਰੋਂ ਮਿਲਦੀਆਂ, ਜਿਹੜਾ ਇਹ ਤੇ ਬੋਹ ਲਿਆ, ਇਹ ਤੇ ਇਹ ਵੱਡਾ ਸਾਰਾ ਰਸ ਦਾ ਗੁਬਾਰਾ ਭਰਿਆ ਹੋਇਆ, ਜਿਹੜਾ ਸੁਰਾਕ ਵਿਚ ਮਾੜਾ ਜਿਹਾ ਮਾਰੇ ਉਹਦੇ ਵੱਲ ਨੂੰ ਉਹਦੇ ਪਿੱਛੇ ਨਦੀ ਭੱਜਦੀ ਆ, ਗੰਗਾ ਨਦੀ ਵਾਂਗੂ, ਜਿਵੇਂ ਕਬੀਰ ਜਿਵੇਂ ਭਗੀਰਥ ਦੇ ਪਿੱਛੇ ਪਿੱਛੇ ਗੰਗਾ ਨਦੀ ਚੱਲੀ, ਇਥੋਂ ਤੇ ਬਰਕਤਾਂ ਉਹਦੇ ਪਿੱਛੇ ਪਿੱਛੇ ਚਲੇ ਜਾਂਦੀਆਂ ਜਿਹੜਾ ਬੰਦਾ ਇਥੋਂ ਆ ਕੇ ਘਰ ਨੂੰ ਜਾਂਦਾ। ਪਰ ਉਹਦਾ ਨਿਯਮ ਆ ਕਿ ਰਾਹ ਚ ਗੱਲਾਂ ਨਾ ਕਰੇ, ਭਜਨ ਕਰਦਾ ਕਰਦਾ ਘਰ ਨੂੰ ਚਲੇ ਜਾਏ, ਭਾਵੇਂ ਸੁੱਖ ਲੈ ਜਾਵੇ, ਭਾਵੇਂ ਸ਼ਾਂਤੀ ਲੈ ਜਾਏ, ਭਾਵੇਂ ਸੰਤੋਖ ਲੈ ਜਾਏ, ਭਾਵੇਂ ਧੀਰਜ ਲੈ ਜਾਏ, ਭਾਵੇਂ ਗੁਰੂ ਨੂੰ ਵੀ ਨਾਲ ਲੈ ਜਾਏ, ਜੋ ਮਰਜ਼ੀ ਇਥੋਂ ਲੈ ਜਾਵੇ, ਇਥੋਂ ਚਲੇ ਜਾਂਦਾ ਉਹਦੇ ਘਰ। ਪਰ ਵਿਧੀ ਆ, ਜੇ ਵਿਧੀ ਵਿਚ ਫਰਕ ਪੈ ਗਿਆ ਫਿਰ ਨਹੀਂ ਹੋਣਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕੀਤੀ ਸਤਿਗੁਰੂ ਪ੍ਰਤਾਪ ਸਿੰਘ ਜੀ ਕਿ ਸਾਨੂੰ ਉਸ ਬਾਬੇ ਤੇ ਤੇ ਯਕੀਨ ਆ ਜਾਂਦਾ, ਪਰ ਨਾਮ ਤੇ ਸਾਨੂੰ ਯਕੀਨ ਨਹੀਂ ਹੈ, ਗੁਰੂ ਤੇ ਯਕੀਨ ਨਹੀਂ ਹੈ ਕਿ ਜੇ ਕੋਈ ਏਦਾਂ ਕਰੇ ਤੇ ਉਹ ਸਾਰੇ ਸੁੱਖ ਨੂੰ ਪ੍ਰਾਪਤ ਹੁੰਦੇ। ਤੇ ਮੈਂ ਇਹ ਗੱਲ ਕਰ ਰਿਹਾ ਸੀ ਕਿ ਏਦਾਂ ਕਰਨਾ ਇਹ ਭਾਗਾਂ ਵਾਲਿਆਂ ਦੇ, ਜਿਹਨੂੰ ਗੁਰੂ ਜਗਾਏ, ਜਿਹਨੂੰ ਗੁਰੂ ਚੇਤਾ ਕਰਾਏ, ਜਿਹਦੇ ਕੋਲੋਂ ਗੁਰੂ ਇਹ ਸੁਭ ਕਰਮ ਕਰਵਾ ਦੇ, ਉਹ ਕਰ ਸਕਦਾ। ਜਿਹਨੂੰ ਭੁਲਾ ਦੇਵੇ ਉਹ ਵਿਚਾਰਾ ਇੱਥੇ ਹੀ ਗੱਲਾਂ ਕਰਨ ਲੱਗ ਪੈਂਦਾ, ਉਹ ਰਾਹ ਚ ਕਿਸੇ ਨਾਲ ਗੱਲਾਂ ਕਰਨ ਲੱਗ ਪੈਗਾ, ਉਹਦੇ ਘਰ ਇਹ ਤੋੜ ਇਹ ਚੀਜ਼ ਪਹੁੰਚਦੀ ਨਹੀਂ, ਇਹ ਬਰਕਤ ਏਦਾਂ ਪਹੁੰਚਦੀ ਆ, ਪਰ ਉਹਦੇ ਘਰ ਪਹੁੰਚਦੀ ਆ ਜਿਹਨੂੰ ਗੁਰੂ ਦੀ ਗੱਲ ਚੇਤੇ ਰਹਿ ਜਾਏ, ਗੁਰੂ ਦਾ ਬਚਨ ਚੇਤੇ ਰਹਿ ਜਾਏ, ਗੁਰੂ ਦੀ ਕਿਰਪਾ ਜਿਹਦੇ ਤੇ ਰਹਿ ਜਾਏ। ਤੇ ਮੈਂ ਗੱਲ ਇਹ ਕਰਦਾ ਪਿਆ, ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਗੁਰਬਾਣੀ ਵਿੱਚ ਪਾਠ ਹੁੰਦਾ, ਜਿਹੜੇ ਪੜ੍ਹਦੇ ਹੋਣਗੇ ਨਾ ਸ਼ਬਦ ਹਜ਼ਾਰੇ, ਜਪਜੀ ਸਾਹਿਬ ਪੜ੍ਹਦੇ ਹੋਣਗੇ ਫਿਰ ਸ਼ਬਦ ਹਜ਼ਾਰੇ ਪੜ੍ਹਦੇ ਹੋਣਗੇ, ਪਤਾ ਨਹੀਂ ਪੜ੍ਹਦੇ ਹੋਣਗੇ ਕਾਫੀ ਜਾਣੇ, ਤੇ ਉੱਥੇ ਪਾਠ ਹੁੰਦਾ ਹਿਕਮਤ ਹੁਕਮ ਚੁਕਾਈਏ, ਹਿਕਮਤ ਵੈਦ ਹਕੀਮ, ਹਕੀਮ ਜਦੋਂ ਪੁੜੀ ਦਿੰਦਾ ਨਾ ਕਿਸੇ ਦਵਾਈ ਦੀ, ਉਹ ਨਾਲ ਕਹੇਗਾ ਕਿ ਆਹ ਚੀਜ਼ਾਂ ਦਾ ਪਰਹੇਜ਼ ਰੱਖਣਾ, ਆਹ ਚੀਜ਼ਾਂ ਨਹੀਂ ਖਾਣੀਆਂ, ਆਹ ਚੀਜ਼ਾਂ ਖਾਣੀਆਂ, ਤੇ ਇਹ ਦਵਾਈ ਇੰਨੇ ਟਾਈਮ ਖਾਣੀਆਂ, ਜਾਂ ਖਾਲੀ ਪੇਟ ਖਾਣੀਆਂ, ਜਾਂ ਪ੍ਰਸ਼ਾਦਾ ਛੱਕ ਕੇ ਖਾਣੀਆਂ, ਤੱਤੇ ਪਾਣਾ ਜਾਂ ਠੰਡੇ ਪਾਣਾ ਖਾਣੀਆਂ, ਉਹ ਹੁਕਮ ਕਰੇਗਾ, ਹਿਕਮਤ ਹੁਕਮ ਚੁਕਾਈਏ, ਤੇ ਫਿਰ ਉਹਦਾ ਅਸੀਂ ਜਾ ਕੇ ਉਦਾਂ ਹੀ ਮੰਨਦੇ ਹਾਂ। ਤੇ ਭਾਈ ਗੁਰਦਾਸ ਜੀ ਕਹਿੰਦੇ, ਪੁੱਛਤ ਵੈਦ ਖਾਤ ਔਖਦ ਨ ਸੰਜਮ ਸੈ, ਕੈਸੇ ਮਿੱਠੇ ਰੋਗ ਸੁਖ ਸਹਜ ਸਮਾਈਐ। ਬਹੁਤ ਲੋਕ ਉਹ ਵੀ ਆ ਜਿਹੜੇ ਵੈਦ ਨੂੰ ਪੁੱਛ ਲਿਆ ਕਿ ਆਹ ਬਿਮਾਰੀ ਆ, ਇਹਦੀ ਕੋਈ ਦਵਾਈ, ਕਹਿੰਦੇ ਲਓ ਮਹਾਰਾਜ ਦਵਾਈ ਹਾਜ਼ਰ ਆ, ਤੇ ਫਿਰ ਉਹ ਸੰਜਮ ਦੱਸਦਾ ਮਰਿਆਦਾ ਪਰਹੇਜ ਕਿ ਆਹ ਪਰਹੇਜ ਆ, ਇਹ ਨਹੀਂ ਚੀਜ਼ਾਂ ਵਰਤਣੀਆਂ ਤੇ ਆਹ ਚੀਜ਼ਾਂ ਖਾ ਲੈਣੀਆਂ, ਆਹ ਦਵਾਈ ਦਾ ਨਿਯਮ ਆ। ਸੰਜਮ ਜਿਹੜੇ ਦਵਾਈ ਖਾਂਦੇ ਆ ਟਾਈਮ ਨਾਲ ਤੇ ਮਰਿਆਦਾ ਦਾ ਪਰਹੇਜ਼ ਰੱਖਦੇ ਆ, ਸੰਜਮ ਰੱਖਦੇ ਆ, ਉਹ ਠੀਕ ਹੋ ਜਾਂਦੇ ਆ। ਜਿਹੜੇ ਨਾ ਦਵਾਈ ਟਾਈਮ ਨਾ ਖਾਂਦੇ, ਨਾ ਸੰਜਮ ਮਰਿਆਦਾ ਪਰਹੇਜ਼ ਰੱਖਦੇ ਆ, ਤੇ ਕੈਸੇ ਮਿੱਟੇ ਰੋਗ ਸੁੱਖ ਸਹਿਜ ਸਮਾਈ, ਉਹਨਾਂ ਦਾ ਰੋਗ ਦੂਰ ਨਹੀਂ ਹੋ ਸਕਦਾ, ਉਹਨਾਂ ਨੂੰ ਸੁੱਖ ਨਹੀਂ ਹੋ ਸਕਦਾ, ਸਹਿਜ ਵਸਤਾ ਸ਼ਾਂਤੀ ਨਹੀਂ ਹੋ ਸਕਦੀ, ਤੇ ਹੋ ਕਿੱਦਾਂ ਸਕਦੀ? ਹਿਕਮਤ ਹੁਕਮ ਚੁਕਾਈਏ। ਜਿਵੇਂ ਅਸੀਂ ਹਕੀਮ ਦਾ ਕਹਿਣਾ ਮੰਨਦੇ ਹਾਂ, ਡਾਕਟਰ ਦਾ ਕਹਿਣਾ ਮੰਨਦੇ ਹਾਂ ਆਪਣੇ ਰੋਗ ਤੋਂ ਬਚਣ ਵਾਸਤੇ, ਸਾਰੇ ਦੁੱਖਾਂ ਤੋਂ ਬਚਣ ਵਾਸਤੇ, ਜੇ ਏਦਾਂ ਸਹੁਰਾਂ ਦਾ ਬਚਨ ਮੰਨੀਏ ਤੇ ਫਿਰ ਦੁੱਖ ਕੋਈ ਨਹੀਂ ਰਹਿ ਸਕਦਾ, ਸਾਰੇ ਸੁੱਖ ਹੀ ਹੋਣਗੇ, ਸਾਰੇ ਸੁੱਖ। ਮੈਂ ਬਹੁਤ ਵਾਰੀ ਇੱਥੇ ਗੱਲ ਕਰਦਾ ਹੁੰਦਾ, ਕਲਯੁਗ ਨੇ ਪ੍ਰਧਾਨ ਮੰਨਿਆ ਇਸਤਰੀ ਨੂੰ ਕਿ ਮੈਂ ਜਦੋਂ ਵੀ ਕੋਈ ਪਾਪ ਕਰਾਉਣਾ ਤੇ ਮੈਂ ਪਹਿਲਾਂ ਇਸਤਰੀ ਨੂੰ ਪਕੜਦਾ, ਇਸਤਰੀ ਨੂੰ ਪਹਿਲਾਂ ਮੈਂ ਪਕੜਦਾ, ਕਿਉਂਕਿ ਇਹਦੇ ਅੰਦਰ, ਇਸਤਰੀ ਦੇ ਅੰਦਰ, ਕੋਈ ਬੀਬੀ ਦੇ ਅੰਦਰ, ਇਹਦੇ ਅੰਦਰ ਉਹ ਛੇਤੀ ਪ੍ਰਭਾਵ ਹੋਣ ਵਾਲੀ, ਥੋੜਾ ਜਿਹਾ ਪਿਆਰ ਦਾ ਸੇਕ ਲੱਗ ਗਿਆ ਤੇ ਪਿਆਰ ਨੇ ਕਿਸੇ ਨਾਲ ਬੁਲਾ ਲਿਆ ਤੇ ਉਧਰ ਨੂੰ ਇਹਦੀ ਮਮਤਾ ਜਾਗ ਪੈਂਦੀ ਆ, ਅੰਦਰੋਂ ਇਹਦੀ ਰੁਚੀ ਉਧਰ ਨੂੰ ਹੋ ਜਾਂਦੀ ਆ, ਕਿਉਂਕਿ ਦਿਲ ਬਹੁਤ ਕੋਮਲ ਹੁੰਦਾ, ਛੇਤੀ ਪਸੀਜ ਜਾਂਦਾ। ਇਹਦੇ ਬਾਰੇ ਬਹੁਤਾ ਕੁਛ ਮੈਨੂੰ ਕਹਿਣਾ ਨਹੀਂ ਆ ਰਿਹਾ, ਜਿੱਦਾਂ ਮੈਂ ਕਹਿਣਾ ਚਾਹੁੰਦਾ ਕਿ ਜਦੋਂ ਪਿਆਰ ਦੀ ਗੱਲ ਕੋਈ ਵੀ ਆਖੇ ਤੇ ਉਸੇ ਵੇਲੇ ਮੈਂ ਸੁਣਿਆ ਪਿੱਛੇ ਇੱਕ ਕਹਾਵਤ ਹੁੰਦੀ ਕਿ ਜਿਹਦੀ ਗੱਲ ਚੰਗੀ ਲੱਗਦੀ ਆ ਨਾ ਉਧਰ ਨੂੰ ਝੁਕਾ ਹੋ ਜਾਂਦਾ, ਲੋਕੀ ਕਹਿੰਦੇ ਸੀ ਜਿਹਦੇ ਨਾਲ ਲੱਗੀ ਗੱਲੀ ਤੇ ਉਹਦੇ ਨਾਲ ਹੀ ਉੱਠ ਚੱਲੀ, ਮਤਲਬ ਉਹਨੂੰ ਚੰਗਾ ਲੱਗਿਆ ਕਿ ਇਹ ਬਹੁਤ ਚੰਗਾ ਹੈ, ਜੋ ਉਹਨੂੰ ਚੰਗਾ ਲੱਗਦਾ। ਇਸ ਵਾਸਤੇ ਮੈਂ ਗੱਲ ਕਰ ਰਿਹਾ ਕਿ ਕਲਯੁਗ ਇਹ ਗੱਲ ਕਹਿੰਦਾ ਕਿ ਇਹ ਛੇਤੀ ਪਕੜ ਵਿੱਚ ਆਉਣ ਵਾਲੀ, ਪ੍ਰਭਾਵਿਤ ਹੋ ਕੇ ਜਿੱਦਾਂ ਕਹੀ ਉੱਦਾਂ ਕਰਨ ਵਾਲੀ, ਤੇ ਇਸ ਵਾਸਤੇ ਮੈਂ ਜਿਹੜੇ ਮਾੜੇ ਕਰਮਿਆਂ ਨਾ ਉਹ ਵੀ ਪਹਿਲਾਂ ਮੈਂ ਇੱਥੋਂ ਹੀ ਸ਼ੁਰੂ ਕਰਾਉਂਦਾ, ਮੈਂ ਇਹਨਾਂ ਨੂੰ ਮੈਂ ਆਪਣਾ ਮੰਤਰੀ ਬਣਾਇਆ ਹੋਇਆ, ਮੰਤਰੀ ਇਹਨਾਂ ਕੋਲੋਂ ਕੰਮ ਸ਼ੁਰੂ ਕਰਾ ਦੇਣਾ, ਤੇ ਕੰਮ ਇਹਨਾਂ ਕੋਲ ਸ਼ੁਰੂ ਕੀ ਕਰਾ ਦੇਣਾ, ਬਾਜ਼ਾਰ ਦਾ ਖਾਣਾ, ਜਿੱਥੋਂ ਬੁੱਧੀ ਭ੍ਰਿਸ਼ਟ ਹੁੰਦੀ ਹੈ, ਜਿੱਥੋਂ ਸਾਡਾ ਖੂਨ ਗੰਦਾ ਹੋ ਜਾਂਦਾ, ਜਿੱਥੋਂ ਵਿਚਾਰ ਮੈਲੇ ਹੋ ਜਾਂਦੇ ਆ, ਜੂਠਾ ਖਾਣਾ, ਜੂਠਾ ਰਹਿਣਾ, ਪਲੀਤ ਰਹਿਣਾ, ਕਹਿੰਦਾ ਮੈਂ ਇੱਥੋਂ ਹੀ ਸ਼ੁਰੂ ਕਰਾਉਣਾ, ਤੇ ਜਿਸ ਘਰ ਵਿੱਚ ਏਦਾਂ ਦੀ ਪਲੀਤ ਜਨਾਨੀ ਰਹੇਗੀ, ਜੂਠਾ ਖਾਣ ਵਾਲੀ ਰਹੇਗੀ, ਤੇ ਉਹ ਫਿਰ ਭੋਜਨ ਬਣਾਏਗੀ, ਜਿਹੜੇ ਜਿਹੜੇ ਖਾਣਗੇ, ਜਿਹੜੇ ਜਿਹੜੇ ਉਹਦੇ ਨਾਲ ਵਿਵਹਾਰੀ ਹੋਣਗੇ, ਉਹ ਸਾਰੇ ਪਲੀਤ ਹੋਈ ਜਾਣਗੇ। ਕਹਿੰਦੇ ਮੈਂ ਇੱਥੋਂ ਪਕੜਦਾ ਹਾਂ, ਮੇਰੀ ਪਕੜ ਪਹਿਲਾਂ ਇਹ ਆ, ਜੂਠਾ ਖਾਣਾ, ਜੂਠਾ ਖਾਣਾ। ਤੇ ਸੱਚੇ ਪਾਤਸ਼ਾਹ ਸਤਿਗੁਰੂ ਪ੍ਰਤਾਪ ਸਿੰਘ ਜੀ ਹੁਕਮ ਕਰਦੇ ਸੀ, ਨਾਮ ਜਪ ਕੇ ਆਪਣਾ ਆਤਮਾ ਬਲਵਾਨ ਕਰੋ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਬਾਰੇ ਬਚਨ ਆਉਂਦਾ ਕਿ ਨਰ ਨਾਰੀ ਕੋ ਨਾਮ ਜਪਾਵੇਂਗੇ, ਨਰ ਬੰਦਿਆਂ ਨੂੰ ਤੇ ਇਸਤਰੀਆਂ ਨੂੰ ਸਤਿਗੁਰੂ ਰਾਮ ਸਿੰਘ ਜੀ ਨਾਮ ਜਪਾਉਣਗੇ। ਤੇ ਸਤਿਗੁਰੂ ਰਾਮ ਸਿੰਘ ਜੀ ਸੱਚੇ ਪਾਤਸ਼ਾਹ ਜਦੋਂ ਸੋਚਿਆ ਕਿ ਮੈਂ ਸੰਤ ਖਾਲਸਾ ਤੇ ਤਿਆਰ ਕਰ ਦਿੱਤਾ, ਤੇ ਸੰਤ ਖਾਲਸਾ ਫਿਰ ਹੁਣ ਹੋਰ ਵਧਾਉਣ ਵਾਸਤੇ ਉਹਦੇ ਵਾਸਤੇ ਸੱਚੇ ਪਾਤਸ਼ਾਹ ਹੁਕਮ ਕੀਤਾ ਕਿ ਫਿਰ ਇਹ ਜਨਨੀ ਜਿਹੜੀ ਹੈ ਨਾ, ਬੀਬੀ ਮਾਤਾ ਜਿਹੜੀ ਜਨਨੀ ਆ, ਇਹਨੂੰ ਵੀ ਇਹ ਸ਼ਕਤੀ ਦਿੱਤੀ ਜਾਵੇ, ਕਸ਼ਹਿਰਾ ਪਵਾ ਕੇ, ਅੰਮ੍ਰਿਤ ਛਕਾ ਕੇ, ਤੇ ਫਿਰ ਸੱਚੇ ਪਾਤਸ਼ਾਹ ਪੰਜਕ ਕਰਾਂ ਦੀ ਰੀਤੀ ਦਿਖਾ ਕੇ ਆਖਿਆ ਨਾਮ ਜਪੋ। ਨਾਮ ਜਪ ਕੇ ਆਤਮਾ ਬਲਵਾਨ ਹੁੰਦਾ, ਬਲਵਾਨ ਆਤਮਾ, ਇਰਾਦਾ ਬਲਵਾਨ, ਸੋਚਣ ਸ਼ਕਤੀ ਬਲਵਾਨ, ਕਰਨ ਸ਼ਕਤੀ ਬਲਵਾਨ। ਕਬੀਰ ਨੂੰ ਕਿਸੇ ਨੇ ਪੁੱਛਿਆ, ਕਬੀਰ ਤੇਰੀ ਲੱਤਾਂ ਬਾਹਾਂ ਬੰਨ ਕੇ ਠੰਡੇ ਪਾਣੀ ਵਿੱਚ, ਗੰਗਾ ਜਲ ਵਿੱਚ ਤੈਨੂੰ ਸੁੱਟ ਦਿੱਤਾ ਮਰਨ ਵਾਸਤੇ, ਤੇ ਤੈਨੂੰ ਡਰ ਨਹੀਂ ਆਇਆ? ਕਹਿੰਦਾ ਨਾਮ ਜਪ ਕੇ ਮੇਰਾ ਆਤਮਾ ਇੰਨਾ ਬਲਵਾਨ ਹੋ ਗਿਆ, ਸਰੀਰ ਰਵੇ ਜਾਂ ਨਾ ਰਵੇ ਮੈਨੂੰ ਡਰ ਨਹੀਂ ਹੈ, ਡਰ ਮੇਰਾ ਖਤਮ ਹੋ ਗਿਆ। ਮੇਰੇ ਬਹੁਤ ਵਾਰੀ ਇਹ ਮਨ ਵਿੱਚ ਵਿਚਾਰ ਆਉਂਦਾ ਜਦੋਂ ਕਦੀ ਇਕੱਲੇ ਬੈਠੇ ਹੋਏ, ਸੋਚ ਗਈ ਇੱਧਰ, ਕਈ ਵਾਰੀ ਇੱਧਰ ਨੂੰ ਜਾਂਦੀ ਹੈ, ਮਨ ਬਲਵਾਨ ਆ। ਰਾਤ ਨੂੰ ਬਾਹਰ ਠੱਕਾ ਵਗਦੇ ਆ, ਠੱਕਾ ਮੀਂਹ ਨੇਰੀ ਝੱਖੜ, ਉਹ ਦੂਰ ਖੂਹ ਆ। ਮਨ ਬਣ ਗਿਆ ਕਿ ਗੁਰੂ ਦਾ ਹੁਕਮ ਹੈ ਨਹਾਉਣਾ, ਨਹਾ ਕੇ ਇੱਥੇ ਹਰੀ ਮੰਦਰ ਜਾਣਾ, ਮਨ ਬਣ ਗਿਆ। ਸਰੀਰ ਬਿਸਤਰੇ ਵਿੱਚ ਪਿਆ ਹੋਇਆ, ਅੰਦਰ ਨਿੱਘਾ ਆ, ਬਿਸਤਰਾ ਨਿੱਘਾ ਆ, ਬਾਹਰ ਠੱਕਾ ਵਗਦਾ ਪਿਆ, ਮੀਂਹ ਵੀ ਚ ਝੱਖੜ ਝੋਲਦਾ ਪਿਆ। ਤੇ ਸੱਚੇ ਪਾਤਸ਼ਾਹ ਕਹਿੰਦੇ ਪਾਲਾ ਕੱਕਰ ਬਰਫ ਵਸ ਹੈ, ਪਾਲਾ ਵੀ ਬੜਾ ਹੈ, ਕੱਕਰ ਵਰਫਦਾ ਪਿਆ, ਫਿਰ ਬਰਫ ਵਰਸਦੀ ਪਈ ਹੈ, ਫਿਰ ਠੱਕਾ ਵਗਦਾ ਪਿਆ, ਝੱਖੜ ਝਾਗੀ ਮੀਂਹ ਵਰਸ ਹੈ, ਝੱਖੜ ਝਾਗੀ ਮੀਂਹ ਵਰਸ ਹੈ, ਤੇ ਕੀ ਕਰੀਏ? ਕਹਿੰਦੇ ਭੀਗ ਉਹਨੇ ਦੇਖਣ ਜਾਈ, ਫਿਰ ਵੀ ਗੁਰੂ ਨੂੰ ਦੇਖਣ ਚੱਲ ਜਾਈਏ। ਤੇ ਉੱਥੇ ਉਹ ਬੰਦਾ ਜਾਏਗਾ ਜਿਹਦਾ ਮਨ ਬਲਵਾਨ ਆ, ਆਤਮਾ ਬਲਵਾਨ ਆ, ਸੋਚਣ ਸ਼ਕਤੀ ਬਲਵਾਨ ਆ, ਫਿਰ ਉਹ ਸਰੀਰ ਦੀ ਪ੍ਰਵਾਹ ਨਹੀਂ ਕਰਦਾ। ਫਿਰ ਉਹਨੂੰ ਇਹ ਸੁੱਖ ਜਿਹੜਾ ਰਜਾਈ ਦਾ ਸੁੱਖ ਆ, ਘਰ ਦਾ ਸੁੱਖ ਆ, ਇਹ ਛੋਟਾ ਲੱਗਦਾ, ਤੇ ਗੁਰੂ ਦਾ ਤੇ ਸੰਗਤ ਦਾ ਸੁੱਖ ਜਿਹੜਾ ਇਹ ਵੱਡਾ ਲੱਗਦਾ। ਤੇ ਵੱਡੀ ਚੀਜ਼ ਨੂੰ ਲੈਣ ਵਾਸਤੇ ਹਰ ਬੰਦਾ ਭੱਜ ਪੈਂਦਾ। ਉਹ ਬੰਦਾ ਜਿਹੜਾ ਇਹਨੂੰ ਵੱਡਾ ਸਮਝੇਗਾ ਨਾ, ਜਿਹਦਾ ਮਨ ਬਲਵਾਨ ਹੋ ਜਾਏਗਾ ਕਿ ਪਾਲਾ ਕੀ ਇਸ਼ਨਾਨ, ਦੋ ਮਿੰਟਾਂ 'ਚ ਇਸ਼ਨਾਨ ਹੋ ਜਾਣਾ, ਮੈਂ ਝੱਟ ਉੱਥੇ ਪਹੁੰਚ ਜਾਣਾ, ਉੱਥੇ ਜਾ ਕੇ ਦਰਸ਼ਨ ਕਰਾਂਗੇ, ਸੰਗਤ ਵਿੱਚ ਬੈਠਾਂਗੇ, ਆਨੰਦ ਹੀ ਆਨੰਦ ਆ। ਉਹ ਬਿਸਤਰੇ ਦੇ ਸੁੱਖ ਨੂੰ ਕੁਛ ਨਹੀਂ ਸਮਝਦਾ, ਉਹ ਇਸ਼ਨਾਨ ਨੂੰ ਵੀ ਫਿਰ ਦੋ ਮਿੰਟ ਲਾਉਂਦਾ, ਉਹਨੂੰ ਬਾਹਰਲੇ ਠੰਡ ਕੁਛ ਨਹੀਂ। ਕਬੀਰ ਕਹਿੰਦਾ ਇਹ ਕਿਉਂ ਨਹੀਂ ਠੰਡ ਉਹਦੇ ਸਰੀਰ ਨੂੰ ਲੱਗਦੀ, ਇਹ ਬਾਹਰਲਾ ਝੱਖੜ ਮੀਂਹ ਨੇਰੀ ਉਹਨਾਂ ਨੂੰ ਠੰਡ ਲੱਗਦੀ ਕਿਉਂ ਨਹੀਂ? ਕਹਿੰਦੇ ਉਹਦਾ ਮਨ ਹੀ ਇੰਨਾ ਬਲਵਾਨ ਆ, ਮਨ ਨਾ ਡਿੱਗੇ ਤਨ ਕਾਹੇ ਕੋ ਡਰਾਏ। ਜਿਹਦਾ ਮਨ ਬਲਵਾਨ ਆ ਉਹਨੂੰ ਮੌਤ ਨਹੀਂ ਡਰਾ ਸਕਦੀ, ਫਾਂਸੀ ਦੇ ਤਖ਼ਤੇ ਸਾਡੇ ਸ਼ਹੀਦਾਂ ਸਿੰਘਾਂ ਨੂੰ ਨਹੀਂ ਡਰਾ ਸਕੇ, ਫਾਂਸੀ ਦੇ ਰਸਤੇ ਨਹੀਂ, ਤੋਪਾਂ ਨਹੀਂ ਡਰਾ ਸਕੀਆਂ, ਕਿਉਂਕਿ ਮਨ ਬਲਵਾਨ ਹੋ ਗਿਆ, ਮਨ ਬਲਵਾਨ। ਕਬੀਰ ਕਹਿੰਦਾ ਮਨ ਨਾ ਡਿੱਗੇ ਤਨ ਕਾਹੇ ਕੋ ਡਰਾਏ, ਮੇਰਾ ਮਨ ਹੀ ਇੰਨਾ ਬਲਵਾਨ ਹੋ ਗਿਆ। ਕਹਿੰਦੇ ਕਿੱਦਾਂ? ਕਹਿੰਦੇ ਮੈਨੂੰ ਦਿਸਦਾ ਸਤਿਗੁਰੂ, ਸਤਿਗੁਰੂ ਦਿਸਦਾ ਜਿਹਦੇ ਨਾਲ ਮੇਰਾ ਪਿਆਰ ਆ। ਕਹਿੰਦੇ ਜਦੋਂ ਮੈਨੂੰ ਪਾਣੀ ਵਿੱਚ ਸੁੱਟਿਆ ਨਾ, ਤੇ ਉਹ ਪਹਿਲਾਂ ਹੀ ਉੱਥੇ ਹੱਸਣ ਡਿਆ ਸੀ, ਕਹਿੰਦੇ ਆ ਜਾ ਕਬੀਰ ਆ ਜਾ, ਉਹ ਹੱਸਣ ਡਿਆ, ਇਹਨਾਂ ਮੈਨੂੰ ਜਦ ਸੁੱਟਿਆ ਉਹਨਾਂ ਨੇ ਮੈਨੂੰ ਗੋਦੀ ਚ ਲੈ ਲਿਆ, ਜਲ ਥੱਲੇ ਰੱਖਣਾ ਹੈ ਰਘੁਨਾਥ, ਉਹ ਤੇ ਪਾਣੀ ਵਿੱਚ ਵੀ ਆ। ਸਤਿਗੁਰ ਸੱਚੇ ਪਾਤਸ਼ਾਹ ਦੇ ਉਪਦੇਸ਼ ਵਿੱਚ ਸੁਣਿਆ, ਸਮਾਂ ਇਜਾਜ਼ਤ ਨਹੀਂ ਦਿੰਦਾ ਮੈਨੂੰ, ਪ੍ਰਮਾਣ ਮੇਰੇ ਸਾਹਮਣੇ ਆ ਕਿ ਉਹ ਸਾਰਿਆਂ ਨੇ ਵੇਖਿਆ ਕਿ ਜਹਾਜ਼ ਡੁੱਬਣ ਲੱਗਿਆ, ਤੇ ਜੋਤਸ਼ੀ ਨੇ ਕਹਿਤਾ ਕਿ ਇੱਕ ਬੰਦਾ ਸੁੱਟ ਦਿਓ, ਚੱਕ ਕੇ ਬਲੀ ਦੇ ਦਿਓ, ਤੇ ਜਹਾਜ਼ ਚੱਲ ਪਏਗਾ, ਸਾਰੇ ਨਹੀਂ ਡੁੱਬ ਕੇ ਮਰਨਗੇ। ਕਹਿੰਦੇ ਫਿਰ ਕਿਹਨੂੰ ਸੁੱਟੀਏ? ਕਿਸੇ ਮਾਮਾ ਚਾਚਾ ਨਾਲ, ਕਿਸੇ ਦਾ ਕੋਈ ਸੰਬੰਧੀ ਨਾਲ? ਕਹਿੰਦੇ ਜੋਗੀ ਇਕੱਲਾ ਮਿਲਿਆ, ਜੋਗੀ ਇਕੱਲਾ ਮਿਲਿਆ, ਤੇ ਉਹਨੂੰ ਜੋ ਚੱਕੇ ਸੁੱਟਣ ਲੱਗੇ, ਤੇ ਉਹ ਕਹਿੰਦੇ ਸੱਚੇ ਪਾਤਸ਼ਾਹ ਜਾਂ ਹੇ ਖੁਦਾ ਜਾਂ ਹੇ ਅਲੱਖ, ਹੇ ਨਿਰੰਜਨ, ਜੋ ਵੀ ਉਹਨੇ ਕਿਹਾ ਕਿ ਮੇਰਾ ਤੇ ਬਈ ਤੂੰ ਹੀ ਆ, ਇਹਨਾਂ ਦਾ ਤਾਂ ਕੋਈ ਨਾ ਕੋਈ ਹੈ। ਉਹਨੂੰ ਪਾਣੀ ਵਿੱਚ ਸੁੱਟਿਆ, ਉਥੋਂ ਹੀ ਪਾਣੀ ਵਿੱਚੋਂ ਜਿਹਦਾ ਨਾਂ ਲਿਆ ਸੀ ਉਹਨੇ ਉਹਨੂੰ ਫਿਰ ਜਹਾਜ਼ ਵਿੱਚ ਸੁੱਟ ਦਿੱਤਾ, ਤੇ ਨਾਲ ਉਹਦੇ ਇੱਕ ਨਿਸ਼ਾਨੀ ਵੀ ਮੁੰਦਰਾ ਤੋੜ ਕੇ ਥੋੜੀ ਜਿਹੀ ਕੰਨ ਉਹ ਵੀ ਰੱਖ ਲਿਆ। ਤੇ ਜਦੋਂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਕੋਲੋਂ ਪਹੁੰਚਿਆ, 300 ਸਾਲ ਬਾਅਦ ਪਹੁੰਚਿਆ, ਗੁਰਖਨਾਥ ਦਾ ਚੇਲਾ ਬਣ ਗਿਆ, ਉਦੋਂ ਕਹਿੰਦਾ ਸੱਚੇ ਪਾਤਸ਼ਾਹ ਜੇ ਮੈਨੂੰ ਅੱਜ ਬਚਾ ਦਿਆ ਤੇ ਮੈਂ ਤੇਰਾ। ਤੇ ਸੱਚੇ ਪਾਤਸ਼ਾਹ ਕਹਿੰਦੇ ਜੋਗੀ ਕਨਾਰ ਦੇ ਥੱਲੇ ਉਹਦੀ ਹੱਥ ਤੇ ਕਰ, ਹੱਥ ਕੀਤਾ ਤੇ ਕਹਿੰਦੇ ਆ ਦੇਖਦਾ ਮੁੰਦਰਾ ਤੇਰਾ, ਨਿਸ਼ਾਨੀ ਗੁਰੂ ਰੱਖਦਾ ਜਿਹਦੀ ਗੁਰੂ ਮਦਦ ਕਰੇ, ਤੇ ਚੇਤਾ ਕਰਾਉਣ ਵਾਸਤੇ ਉਹਦੀ ਮੁੰਦਰਾ ਨੂੰ ਦੇ ਦਿੱਤੀ ਵਾਪਸ। ਜਲ ਥਲ ਰੱਖਣ ਹੈ ਰਘੁਨਾਥ, ਉਹ ਪਾਣੀ ਵਿੱਚ ਵੀ ਰਾਖੀ ਕਰਦਾ, ਤੇ ਜਿਹਨੂੰ ਦਿਸਦਾ ਕਿ ਪਾਣੀ ਵਿੱਚ ਹੈਗਾ, ਜਿਹਨੂੰ ਦਿਸਦਾ ਕਿ ਅੱਗ ਵਿੱਚ ਵੀ ਹੈਗਾ, ਜਿਹਨੂੰ ਦਿਸਦਾ ਹਰ ਥਾਂ ਤੇ ਹੈਗਾ, ਫਿਰ ਉਹਨੂੰ ਡਰ ਕਾਹਦਾ? ਕਿੱਥੋਂ ਡਰੇਗਾ ਫਿਰ ਉਹ? ਪਰ ਇਹ ਤਾਂ ਹੋਏਗਾ ਜੇ ਮਨ ਨਾ ਡਿੱਗੇ, ਮਨ ਮਜ਼ਬੂਤ ਕਦ ਨਾ ਹੋਏਗਾ ਨਾਮ ਜਪਣ ਨਾਲ। ਆਤਮਾ ਬਲਵਾਨ, ਜਿਹਦਾ ਆਤਮਾ ਬਲਵਾਨ ਹੋ ਜਾਏਗਾ ਉਹ ਗੁਰੂ ਦੇ ਰਸਤੇ ਤੇ ਚੱਲੇਗਾ, ਉਹ ਗੁਰੂ ਦਾ ਹੁਕਮ ਮੰਨੇਗਾ, ਭਾਵੇਂ ਮੌਤ ਹੋਏ ਅਗਲੇ ਬੰਦੇ ਉਹਦੇ ਤੋਂ ਵੀ ਛਾਲ ਮਾਰ ਕੇ ਕਹਿੰਦੇ ਸਿਰ ਧਰ ਕੇ ਤਲੀ ਤੇ ਆ ਜਾ, ਤੇ ਉਹ ਸਿਰ ਉਹਨਾਂ ਨੇ ਤਲੀ ਤੇ ਧਰ ਲਿਆ। ਉਹਨੇ ਆਖਿਆ ਲੈ ਸੱਚੇ ਪਾਤਸ਼ਾਹ ਸਿਰ ਲਾ ਲਾ, ਅਸੀਂ ਤੇਰੇ ਪਿਆਰੇ ਸਿੱਖ। ਤੇ ਉਹਨਾਂ ਨੇ ਕਿਹਾ ਤੁਸੀਂ ਮੇਰੇ ਪਿਆਰੇ ਸਿੱਖ ਆ, ਸਿਰ ਦੇਤਾ ਮੈਨੂੰ, ਤੈਨੂੰ ਨਹੀਂ ਪਿਆਰਾ ਸਮਝਿਆ, ਗੁਰੂ ਨੂੰ ਪਿਆਰਾ ਸਮਝਿਆ। ਤੇ ਗੁਰੂ ਨੇ ਪੰਜ ਪਿਆਰੇ ਉਹਨਾਂ ਨੂੰ ਪਿਆਰਾ ਸਮਝ ਲਿਆ। ਮੈਂ ਗੱਲ ਇਹ ਕਰਦਾ ਕਿ ਉਹਨਾਂ ਨੂੰ ਮੌਤ ਵੀ ਨਹੀਂ ਡਰਾ ਸਕਦੀ, ਜਮ ਉਹਨਾਂ ਨੂੰ ਕੋਈ ਚੀਜ਼ ਨਹੀਂ ਡਰਾਉਂਦੀ ਜਿਹੜੇ ਗੁਰੂ ਨੂੰ ਮੁੱਖ ਰੱਖਦੇ ਆ, ਗੁਰੂ ਦੇ ਬਚਨ ਨੂੰ ਮੁੱਖ ਰੱਖਦੇ। ਆਤਮਾ ਬਲਵਾਨ ਜਿਨ੍ਹਾਂ ਦਾ ਹੋ ਜਾਂਦਾ ਨਾਮ ਜਪ ਕੇ, ਤੇ ਉਹ ਸਭ ਤੋਂ ਪਹਿਲਾਂ ਤੇ ਉਹ ਆਪਣੇ ਮਨ ਨੂੰ ਇੰਨਾ ਪੱਕਾ ਕਰ ਲੈਂਦੇ ਕਿ ਭਾਵੇਂ ਭੁੱਖੇ ਰਹਿ ਜਾਈਏ ਦੋ ਚਾਰ ਦਿਨ ਕੋਈ ਗੱਲ ਨਹੀਂ, ਪਰ ਬਈਆਂ ਦੇ ਹੱਥ ਦਾ ਬਾਜ਼ਾਰ ਦਾ ਗੰਦਾ ਖਾਣਾ, ਜਿੱਥੇ ਗੁਰੂ ਨੂੰ ਰਸਨਾ ਤੇ ਭੋਗ ਲੱਗਦਾ ਉਸ ਰਸਨਾ ਤੇ ਨਹੀਂ, ਉਹ ਜੂਠਾ ਨਹੀਂ ਖਾਣਾ, ਕਿਉਂਕਿ ਪ੍ਰਭ ਜੀ ਬਸੇ ਸਾਜ ਕੀ ਰਸਨਾ। ਅੰਦਰ ਨਾਮ ਦਾ ਵਾਸਾ ਹੁੰਦਾ, ਅੰਦਰ ਸ਼ਾਂਤੀ ਦਾ ਵਾਸਾ ਹੁੰਦਾ, ਅੰਦਰ ਧੀਰਜ ਸੰਤੋਖ, ਗੁਰੂ ਦੀਆਂ ਬੜੀਆਂ ਸਾਰੀਆਂ ਰੂਹਾਂ ਕਹਿ ਸਕਦੇ ਆ, ਗੁਰੂ ਦੀਆਂ ਸ਼ਕਤੀਆਂ ਕਹਿ ਸਕਦੇ ਆ, ਸਾਡੇ ਸਰੀਰ ਚ ਵਸਦੀਆਂ। ਤੇ ਜਦੋਂ ਜੂਠਾ ਅੰਦਰ ਜਾਂਦਾ ਉਹ ਭੱਜ ਜਾਂਦੀਆਂ ਬਾਹਰ, ਇਹ ਦੋ ਇੱਕ ਥਾਂ ਤੇ ਨਹੀਂ ਰਹਿ ਸਕਦੀਆਂ, ਸੁੱਚੇ ਥਾਂ ਤੇ ਹੋ ਰਹਿੰਦੀਆਂ। ਸੁੱਚਾ ਰਹਿਣਾ ਤੇ ਇਹ ਸਾਰੀਆਂ ਸੁੱਖ ਸ਼ਾਂਤੀਆਂ ਨੂੰ ਸੱਜਣਾ ਨਹੀਂ ਪੈਂਦਾ, ਆਪੇ ਆ ਜਾਂਦੀਆਂ। ਜਦੋਂ ਸੁੱਚਾ ਖਾਂਦੇ ਆ, ਸੁੱਚਾ ਪਹਿਨਦੇ ਆ, ਸਭ ਤੋਂ ਪਹਿਲਾਂ ਇਸ਼ਨਾਨ ਕਰਕੇ ਸੁੱਚੇ ਰਹਿਣਾ, ਸੁੱਚਾ ਹੀ ਖਾਣਾ। ਦੂਸਰੀ ਮੈਂ ਗੱਲ ਕਰਦਾ ਹੁੰਦਾ ਕਿ ਬਾਣਾ, ਸਾਡਾ ਬਾਣਾ ਸਤਿਗੁਰਾਂ ਨੇ ਸਾਨੂੰ ਜਿਹੜਾ ਦਿੱਤਾ ਬਾਣਾ, ਫਿਰ ਸਾਡਾ ਜੀ ਕਰਦਾ ਥੋੜਾ ਜਿਹਾ ਰੰਗਦਾਰ ਪਾ ਲਈਏ। ਜਦੋਂ ਮਨ ਵਿੱਚ ਆਈ ਨਾ, ਮਨ ਕਮਜ਼ੋਰ ਹੋ ਗਿਆ ਤੇ ਫਿਰ ਉਧਰ ਨੂੰ ਡਿੱਗ ਪਏ ਦੁਨੀਆਂ ਦੇ ਨਾਲ, ਦੁਨੀਆਂ ਵਾਲੇ ਪਾਸੇ ਨੂੰ ਫਿਰ ਸਾਡਾ ਝੁਕਾਅ ਹੋ ਗਿਆ, ਗੁਰੂ ਵਾਲੇ ਪਾਸੇ ਪਿੱਠ ਹੋ ਗਈ, ਤੇ ਫਿਰ ਰੰਗਦਾਰ ਪਾਵਾਂਗੇ, ਰੰਗਦਾਰ ਕੱਪੜਾ। ਤੇ ਸੱਚੇ ਪਾਤਸ਼ਾਹ ਬਚਨ ਕਰਦੇ ਸੀ, ਇੱਥੇ ਕੋਈ ਰੰਗਦਾਰ ਕੱਪੜਾ ਪਾ ਕੇ ਨਾ ਆਵੇ, ਸਤਜੁਗ ਤੇ ਤਾਂ ਹੀ ਆ ਜੇ ਚਿੱਟਾ ਬਾਣਾ ਪਾਉਂਦੇ ਆ, ਗੁਰੂ ਤੇ ਤਾਂ ਹੀ ਖੁਸ਼ ਆ ਜੇ ਉਹਦੇ ਬਾਣੇ ਵਿੱਚ ਆਉਂਦੇ ਆ। ਜੇ ਗੁਰੂ ਨਹੀਂ ਖੁਸ਼ ਰਿਹਾ ਤੇ ਫਿਰ ਕੌਣ ਖੁਸ਼ ਹੋਏਗਾ? ਰੰਗਦਾਰ ਕੱਪੜੇ ਵੇਖ ਕੇ ਕੌਣ ਖੁਸ਼ ਹੁੰਦਾ? ਕਲਯੁਗ ਦੀਆਂ ਚੀਜ਼ਾਂ ਸਭ ਖੁਸ਼ ਹੁੰਦੀਆਂ ਰੰਗਦਾਰ ਕੱਪੜਿਆਂ ਨੂੰ। ਬਹੁਤ ਸਾਰੀਆਂ ਬੀਬੀਆਂ ਕਾਲੀਆਂ ਕਾਲੀਆਂ ਗਾਨੀਆਂ ਪਾਉਂਦੀਆਂ, ਹੋਰ ਕਈ ਗਹਿਣੇ ਪਾਉਂਦੀਆਂ, ਉਸ ਤਰ੍ਹਾਂ ਦੇ ਚਿੱਟੇ ਗੁਪਰੇ ਕੱਪੜੇ ਪਾਉਂਦੀਆਂ। ਤੇ ਸੱਚੇ ਪਾਤਸ਼ਾਹ ਤੇ ਮਨਾ ਕਰਦੇ ਸੀ ਕੋਟੀ ਸਵੈਟਰ ਵੀ ਜੇ ਲੈਣਾ ਤੇ ਇੱਕ ਰੰਗ ਦਾ ਚਿੱਟਾ ਲਿਆ ਕਰੋ, ਰੰਗਦਾਰ ਨਾ ਲਿਆ ਕਰੋ। ਸੂਟ ਵੀ ਕੋਈ ਲੈਣਾ, ਸ਼ਾਲ ਲੈਣਾ। ਮੈਂ ਇੱਕ ਆਪਣੀ ਗੱਲ ਤੁਹਾਡੇ ਚਰਨਾਂ ਚ ਤੁਹਾਡੇ ਸਾਹਮਣੇ ਰੱਖਦਾ। ਉਹ ਸਾਹਮਣੇ ਦਰਵਾਜ਼ੇ ਚੋਂ ਅੰਦਰ ਆ ਕੇ ਜਦੋਂ ਮੱਥਾ ਸੱਚੇ ਪਾਤਸ਼ਾਹ ਨੂੰ ਆਪਾਂ ਟੇਕਦੇ ਹੁੰਦੇ ਸੀ, ਮੈਂ ਅੱਗੇ ਵੀ ਕਈ ਵਾਰੀ ਇਹ ਗੱਲ ਕਰਦਾ ਹੁੰਦਾ, ਤੇ ਮੇਰੇ ਪੈਰਾਂ ਚ ਜਰਾਬਾਂ ਪਾਈਆਂ ਹੋਈਆਂ ਸੀ, ਪਜਾਮਾ ਨਹੀਂ ਸੀ ਪਾਇਆ, ਜਰਾਬਾਂ ਪਾਈਆਂ ਸੀ, ਚਿੱਟੀਆਂ ਜਰਾਬਾਂ ਸੀ। ਪਰ ਉਹਦੇ ਤੇ ਦੋ ਕੜੇ ਬਣੇ ਸੀ, ਉੱਪਰਲੇ ਪਾਸੇ ਆ ਕੇ ਦੋ ਕੜੇ ਬਣੇ ਹੋਏ ਸੀ, ਤੇ ਉਹ ਪੀਲੇ ਰੰਗ ਦੇ ਕੜੇ ਸੀ, ਕੱਚਾ ਪੀਲਾ ਰੰਗ ਸੀ, ਚਿੱਟੀਆਂ ਜਰਾਬਾਂ ਤੇ ਪੀਲੇ ਰੰਗ ਦੇ ਕੜੇ। ਤੇ ਜਦੋਂ ਮੈਂ ਅੰਦਰ ਆ ਕੇ ਮੱਥਾ ਟੇਕਣ ਲੱਗਿਆ ਨਾ, ਤੇ ਸੱਚੇ ਪਾਤਸ਼ਾਹ ਜੀ ਹੁਕਮ ਕੀਤਾ ਪਹਿਲਾਂ ਜਰਾਬਾਂ ਲਾ ਕੇ ਸੁੱਟ ਦੇ। ਤੇ ਮੈਂ ਕਿਹਾ ਸੱਚੇ ਪਾਤਸ਼ਾਹ ਨਾ ਨੀਲੀਆਂ ਨਾ ਕਾਲੀਆਂ ਨਾ ਉਹਨਾਂ ਦੇ ਨਾਲ ਮਿਲਦੇ ਜੁਲਦੇ ਰੰਗ ਆ। ਸੱਚੇ ਪਾਤਸ਼ਾਹ ਹੁਕਮ ਕੀਤਾ ਕੜਾ ਤੇ ਬਣਿਆ ਨਾ, ਇਹ ਫੈਸ਼ਨ ਆ। ਗੁਰੂ ਨੂੰ ਨਹੀਂ ਚੰਗਾ ਲੱਗਿਆ ਜਦੋਂ ਕੜਾ ਬਣਿਆ ਉਹਦੇ ਵਿੱਚ, ਤੇ ਉਹ ਗੁਰੂ ਦੀ ਮਰਿਆਦਾ ਵਿੱਚ ਨਹੀਂ ਰਿਹਾ, ਤੇ ਸੱਚੇ ਪਾਤਸ਼ਾਹ ਮੈਨੂੰ ਹੁਕਮ ਕੀਤਾ, ਮੈਂ ਲਾ ਕੇ ਸੁੱਟ ਦਿੱਤੀਆਂ। ਫਿੱਕਾ ਜਿਹਾ ਜਿਵੇਂ ਸੀਮਟ ਦਾ ਰੰਗ ਹੁੰਦਾ ਨਾ, ਏਦਾਂ ਦੇ ਰੰਗ ਦੀਆਂ ਜਰਾਬਾਂ ਪਾ ਕੇ ਮੈਂ ਇਸ ਰਸਤੇ ਤੇ ਆ ਰਿਹਾ ਸੀ। ਲੈ ਲਈਆਂ ਵੀ ਚਲੋ ਪਾਈਆਂ ਮੈਲੀਆਂ ਨਾ ਲੱਗਣ, ਉਹ ਲੈ ਲਈਆਂ ਮੈਂ ਪਾ ਕੇ ਇੱਥੋਂ ਦੀ ਇੱਧਰ ਨੂੰ ਆ ਰਿਹਾ ਸੀ। ਸੱਚੇ ਪਾਤਸ਼ਾਹ ਹੁਕਮ ਕੀਤਾ ਪਹਿਲਾਂ ਜਰਾਬਾਂ ਲਾ ਕੇ ਸੁੱਟ। ਉਹ ਅਸੀਂ ਕੱਚਾ ਪੀਲਾ ਫਿੱਕਾ ਰੰਗਦਾਰ ਸੋਚਦੇ ਹਾਂ ਕਿ ਮੈਲ ਵਿੱਚ ਹੋਵੇ ਪਰ ਦਿਸੇ ਨਾ, ਏਦਾਂ ਦਾ ਸੋਚਦੇ ਹਾਂ। ਜਾਂ ਮਨ ਨੂੰ ਚੰਗਾ ਉਹ ਲੱਗਦਾ ਤਾਂ ਸੋਚਦੇ ਹਾਂ, ਪਰ ਸੱਚੇ ਪਾਤਸ਼ਾਹ ਹੁਕਮ ਕੀਤਾ ਮੈਨੂੰ ਤੇ ਜਰਾਬਾਂ ਵੀ ਚਿੱਟੀਆਂ ਤੇ ਸੂਟ ਵੀ ਚਿੱਟਾ ਤੇ ਉੱਤੇ ਜਿਹੜੀ ਕੋਟੀ ਪਾਈ ਉਹ ਵੀ ਚਿੱਟੀ ਹੋਏ, ਜਿਹੜਾ ਛਾਲ ਲਿਆ ਉਹ ਵੀ ਚਿੱਟਾ ਹੀ ਹੋਏ, ਤੇ ਗੁਰੂ ਨੂੰ ਉਹ ਚਿੱਟਾ ਸਭ ਕੁਝ ਚੰਗਾ ਲੱਗਦਾ। ਸਤਜੁਗ, ਸਤਜੁਗ ਤਾਂ ਆ ਜੇ ਸਿਹਤ ਰੰਗ ਦੇ ਕੱਪੜੇ, ਚਿੱਟੇ ਰੰਗ ਦੇ ਕੱਪੜੇ ਹੋਣ ਤੇ ਸ਼ਾਂਤੀ ਸੰਤੋਖ ਧੀਰਜ ਤਾਂ ਆ, ਗੁਰੂ ਦੀ ਖੁਸ਼ੀ ਤਾਂ ਆ, ਨਾਮ ਦਾ ਰੰਗ ਤਾਂ ਚੜਦਾ। ਤੇ ਜੇ ਇਹ ਕਮੀਆਂ ਵਿੱਚ ਰਹਿ ਗਿਆ ਤੇ ਸੱਚੇ ਪਾਤਸ਼ਾਹ ਹੁਕਮ ਕੀਤਾ ਜਿਹੜੇ ਭਾਂਡੇ ਵਿੱਚ ਸਰਾਕ ਕਰਦੀ ਹੈ ਨਾ, ਇੱਕ ਦੋ ਦਸ ਵੀ ਸਰਾਕ ਕਰਦੀ ਹੈ, ਉਹਦੇ ਚ ਭਾਵੇਂ ਘਿਓ ਪਾ ਦੀਏ ਅੰਮ੍ਰਿਤ ਪਾ ਦੀਏ, ਉਹ ਰਹਿੰਦਾ ਨਹੀਂ ਉਹਦੇ ਵਿੱਚ। ਫਿਰ ਇਹ ਸਰਾਕ ਕਿਆ? ਕਿਉਂਕਿ ਇਹ ਕਲਯੁਗ ਦੀਆਂ ਚੀਜ਼ਾਂ ਨੇ ਤੇ ਉਹਨੇ ਇਹ ਚੀਜ਼ਾਂ ਰਹਿਣ ਨਹੀਂ ਦੇਣੀਆਂ। ਰੰਗਦਾਰ ਕੱਪੜਾ ਨਹੀਂ ਪਾਉਣਾ ਚਾਹੀਦਾ, ਮੇਰੇ ਕਹਿਣ ਤੋਂ ਮਤਲਬ ਇਹ ਆ, ਤੇ ਸਰੀਰ ਵੀ ਸੁੱਚਾ ਰਹਿਣਾ ਚਾਹੀਦਾ, ਤੇ ਇਹ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਹੈ। ਆਪਣਾ ਮਨ ਦੱਸਦਾ ਕਿ ਮੈਂ ਪਲੀਤ ਹੋ ਗਿਆ, ਮਨ ਜਾਣੇ ਤਾਂ ਸਭ ਬਾਤ, ਮਨ ਦੱਸੇਗਾ ਕਿ ਮੈਨੂੰ ਉਗਲਾਹਟ ਆ ਗਿਆ, ਮੈਨੂੰ ਨੀਂਦ ਆ ਗਈ ਆ, ਮਨ ਦੱਸਦੇਗਾ। ਫਿਰ ਉਹਦੇ ਆਖੇ ਲੱਗਣਾ ਕਿ ਨਹੀਂ ਲੱਗਣਾ, ਗੁਰੂ ਦੀ ਗੱਲ ਨੂੰ ਅੱਗੇ ਰੱਖਣਾ ਕਿ ਨਹੀਂ ਰੱਖਣਾ। ਮਨ ਕਹਿ ਦੇਗਾ ਕਿ ਇਹ ਜੂਠਾ ਖਾਣਾ ਹੈ, ਬਈਆਂ ਦੇ ਹੱਥ ਲੱਗੇ, ਉਹਨਾਂ ਨੇ ਮਾਂਜੇ ਨਹੀਂ ਧਰਮ ਦਾ, ਇਹ ਸੁੱਚਾ ਖਾਣਾ ਨਹੀਂ ਬਣਿਆ, ਮਨ ਤੇ ਦੱਸ ਦੇਗਾ। ਅੰਦਰੋਂ ਵਿਚਾਰ ਤੇ ਆ ਜਾਏਗਾ, ਗੁਰੂ ਦੀ ਗੱਲ ਸਾਹਮਣੇ ਆ ਜਾਏਗੀ, ਮਿਲਣੀ ਕਿ ਨਹੀਂ ਮਿਲਣੀ। ਆਪਾਂ ਗੁਰੂ ਦੀ ਗੱਲ ਨੂੰ ਅੱਗੇ ਰੱਖਦੇ ਹਾਂ ਤੇ ਗੁਰੂ ਨਾਲ ਆ, ਜੇ ਮਨ ਦੀ ਗੱਲ ਅੱਗੇ ਰੱਖਦੇ ਹਾਂ ਤੇ ਫਿਰ ਲੋਕਾਂ ਦੇ ਨਾਲ ਆ, ਇਹ ਹੱਦ ਤੇ ਆਪਾਂ ਖਲੋਤੇ ਹਾਂ। ਜੇ ਗੁਰੂ ਦੀ ਹੱਦ ਵਿੱਚ ਆ ਤੇ ਸੁੱਖ ਆ, ਜੇ ਸੰਸਾਰੀ ਲੋਕਾਂ ਨਾਲ ਰਲ ਗਿਆ ਤੇ ਭਗਤਾਂ ਤੇ ਸਹਿਸਾਰੀ ਆ ਜੋੜ ਕਦੇ ਨਾ ਆਇਆ। ਰੰਗਦਾਰ ਕੱਪੜੇ ਪਾਉਣੇ ਪਸੰਦ ਕਰਦੇ ਆ ਤੇ ਕਦੀ ਵੀ ਨਹੀਂ ਸੰਤ ਬਣ ਸਕਦੇ, ਕਦੀ ਵੀ ਗੁਰੂ ਦੀ ਖੁਸ਼ੀ ਲੈ ਸਕਦੇ। ਜੇ ਗੁਰੂ ਦੇ ਹੱਥ ਵਿੱਚ ਰਵਾਂਗੇ ਤੇ ਫਿਰ ਸਾਦੇ ਕੱਪੜੇ ਪਾਵਾਂਗੇ, ਫਿਰ ਮਨ ਚ ਨਹੀਂ ਆਏਗਾ ਵਿਚਾਰ ਆਪਣਾ ਚੰਗਾ। ਤੇ ਮੈਂ ਕਹਿੰਦਾ ਜੇ ਬੀਬੀਆਂ ਇਹ ਥੋੜਾ ਜਿਹਾ ਬਲਵਾਨ ਬਲ ਵਾਲੀਆਂ ਹੋਣ, ਇਹਨਾਂ ਦਾ ਆਤਮਾ ਬਲਵਾਨ ਹੋਏ ਤੇ ਇਹ ਆਪ ਅੰਮ੍ਰਿਤ ਵੇਲੇ ਉੱਠ ਕੇ ਨਹਾਉਣ, ਬੱਚਿਆਂ ਨੂੰ ਵੀ ਉਸ ਵੇਲੇ ਉੱਠ ਕੇ ਇਸ਼ਨਾਨ ਪਾਣੀ ਕਰਾਉਣ, ਕੱਪੜੇ ਵੀ ਸਾਦੇ ਘਰ ਚ ਹੋਣ, ਫਿਰ ਨੀਲੇ ਕਾਲੇ ਆਉਂਦੇ ਨੀ ਘਰਾਂ ਚ। ਜਦੋਂ ਬੀਬੀਆਂ ਬਲਵਾਨ ਹੋਣ ਨਾ ਫਿਰ ਰੰਗਦਾਰ ਕੱਪੜਾ ਘਰੇ ਨਹੀਂ ਆਉਂਦਾ। ਬੀਬੀਆਂ ਜੇ ਬਲਵਾਨ ਹੋਣ ਤੇ ਫਿਰ ਨਹੀਂ ਲੋੜ ਹੁੰਦੀ ਬੰਦਿਆਂ ਨੂੰ ਕਹਿਣ ਦੀ। ਜੇ ਬੰਦੇ ਉਦਾਂ ਕਹਿਣ ਵੀ, ਜੇ ਬੀਬੀਆਂ ਦੂਜੇ ਪਾਸੇ ਬਲਵਾਨਿਆਂ ਤੇ ਚਾਰਾ ਬੰਦਿਆਂ ਦਾ ਤਾਂ ਵੀ ਨਹੀਂ ਚੱਲਦਾ। ਜੇ ਦੂਜੇ ਪਾਸਿਓਂ ਬਲਵਾਨ ਆ ਨਾ ਤੇ ਬੰਦਿਆਂ ਦਾ ਚਾਰਾ ਘਰ ਵਿੱਚ ਤਾਂ ਵੀ ਨਹੀਂ ਚੱਲਦਾ, ਕਿਉਂਕਿ ਉਹਨੂੰ ਵੀ ਸਹਿਮਤ ਰੱਖਣਾ ਹੁੰਦਾ, ਫਿਰ ਉਹਦਾ ਕਹਿਣਾ ਮੰਨਣਾ ਪੈਂਦਾ। ਮਜਬੂਰੀ ਇੱਕ ਇਹ ਮਜਬੂਰੀ ਬਣ ਜਾਂਦੀ ਹੈ ਕਿ ਹੁਣ ਕੀ ਕਰੀਏ ਘਰ 'ਚ, ਫਿਰ ਲੜਾਈ ਪਾ ਲਈਏ ਜਾਂ ਫਿਰ ਇਹਦਾ ਕਹਿਣਾ ਮੰਨ ਲਈਏ। ਤੇ ਮੈਂ ਅਰਜ਼ ਇਹ ਕਰਦਾ ਕਿ ਬੀਬੀਆਂ ਨੂੰ ਧਰਮ ਕਰਮ ਦੇ ਵਿੱਚ ਬਲਵਾਨ ਹੋਣਾ ਚਾਹੀਦਾ, ਹੋਏਗਾ ਤਾਂ ਜੇ ਗੁਰੂ ਦੀ ਗੱਲ ਨੂੰ ਮੁੱਖ ਰੱਖਾਂਗੇ। ਤੇ ਫਿਰ ਕੀ ਹੋਏਗਾ, ਫਿਰ ਪਤੀ ਕੋਲ ਮੰਗਣਾ ਪਏਗਾ, ਗੁਰੂ ਕੋਲ ਮੰਗਣਾ ਪਏਗਾ? ਕਹਿੰਦੇ ਨਹੀਂ। ਫਿਰ ਉਹ ਆਤਮਾ ਜੋ ਚਿਤਵੇਗੀ ਉਸੇ ਵੇਲੇ ਹੋ ਜਾਏਗਾ। ਬੋਲਣ ਦੀ ਲੋੜ ਨਹੀਂ ਪੈਂਦੀ ਐਸੇ ਬੰਦੇ ਨੂੰ, ਮੰਗਣ ਦੀ ਲੋੜ ਨਹੀਂ ਪੈਂਦੀ। ਜੋ ਜੋ ਚਿਤਵੇ ਉੱਥੇ ਉਹਦੀ ਰਸਨਾ ਤੇ ਸਤਿਗੁਰੂ ਦਾ ਵਾਸ ਹੋ ਜਾਂਦਾ, ਉੱਥੇ ਸਭ ਬਰਕਤਾਂ ਹਾਜ਼ਰ ਹੋ ਜਾਂਦੀਆਂ। ਉਹ ਚਿਤਵੇ ਤੇ ਅੱਗੇ ਦਾਸੀਆਂ ਫਿਰ ਕੰਮ ਕਰਨੀਆਂ ਸ਼ੁਰੂ ਕਰ ਦਿੰਦੀਆਂ, ਉਸੇ ਵੇਲੇ ਸਭ ਕੁਛ ਪ੍ਰਾਪਤੀ ਹੁੰਦੀ ਹੈ। ਏਡੇ ਵੱਡੇ ਚੰਗੇ ਥਾਂ ਤੇ ਸਤਿਗੁਰਾਂ ਨੇ ਸਾਨੂੰ ਲਿਆ ਕੇ ਬਿਠਾਇਆ ਕਿ ਅਸੀਂ ਜੋ ਚਿਤਵੀ ਉਸੇ ਵੇਲੇ ਹੋ ਜਾਏ ਹੁੰਦਾ। ਲੋਕ ਬੀਬੀਆਂ ਉੱਡ ਕੇ ਪਹੁੰਚ ਜਾਂਦੀਆਂ ਰਹੀਆਂ, ਜੋ ਉਹਨਾਂ ਨੇ ਚਾਹਿਆ ਹੋ ਗਿਆ, ਪਰ ਉਹ ਹੋਇਆ ਉਹਨਾਂ ਦਾ ਜਿਨ੍ਹਾਂ ਨੇ ਇਸ ਮਰਿਆਦਾ ਨੂੰ ਧਾਰਨ ਕੀਤਾ। ਸਗੋਂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਅਸੀਂ ਸਗੁਰਾਂ ਦਾ ਹੁਕਮ ਮੰਨ ਸਕੀਏ। ਜਿੱਥੇ ਸੱਚੇ ਪਾਤਸ਼ਾਹ ਸੁੱਖ ਵਾਲੇ ਥਾਂ ਤੇ ਸਾਨੂੰ ਲੈ ਕੇ ਜਾਣਾ ਚਾਹੁੰਦੇ ਆ। ਸੱਚੇ ਪਾਤਸ਼ਾਹ ਬਹੁਤ ਵਾਰੀ ਬਚਨ ਕਰਦੇ ਸੀ, ਬੀਬਿਆਂ ਨੂੰ ਖੁੱਲਿਆਂ ਵਾਲੇ ਨਾ ਵਿਆਹੋ, ਘਰ ਵਿੱਚ ਸੰਤਾਂ ਸਾਧਾਂ ਦੇ ਮੇਲੇ ਕਰਾਉਂਦੇ ਰਿਹਾ ਕਰੋ, ਸਿੱਖ ਘਰ ਵਿੱਚ ਆਉਣਗੇ ਤੇ ਸਾਡਾ ਸੇਵਾ ਭਾਵ ਬਣਿਆ ਰਹੇਗਾ। ਹੱਥੀ ਸੇਵਾ ਕਰਨੀ, ਭਾਂਡੇ ਮਾਂਜਣੇ, ਘਰ ਤੀਰਥ ਬਣਦਾ ਤੇ ਗੁਰੂ ਦੀ ਯਾਦ ਆ ਜਾਂਦੀ ਹੈ। ਇੰਨਾ ਕੁਛ ਕਹਿ ਕੇ ਮੈਂ ਖਿਮਾ ਮੰਗਦਾ। ਇਹ ਦਾਤ ਸਿਰਫ ਤੇ ਸਿਰਫ ਨਾਮਧਾਰੀਆਂ ਨੂੰ ਮਿਲੀ ਆ, ਹੋਰ ਕਿਸੇ ਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ। ਤੇ ਆਪਾਂ ਇਹਦਾ ਜਿੰਨਾ ਵੱਧ ਤੋਂ ਵੱਧ ਫਾਇਦਾ ਲੈ ਸਕੀਏ ਤਗੜੇ ਹੋ ਕੇ, ਤੇ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ। ਇੱਕ ਵਾਰੀ ਸਭ ਕਹੋ ਧੰਨ ਸਤਿਗੁਰੂ ਜਗਦੀਸ਼ ਸਿੰਘ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਇਸ ਬੋਲ ਦੇ ਕੋਲ ਸਾਨੂੰ ਲਿਆ ਕੇ ਬਿਠਾਇਆ। ਸਭ ਕਹੋ ਧੰਨ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਲੋਕ ਪ੍ਰਲੋਕ ਦੇ ਸੁੱਖ ਦੇਣੇ।